गुरु जहाजो खेवट गुरु गुर बिन तरिया ना कोए गुर प्रसाद प्रभ पाइए गुर बिन मुक्त ना होए कसे खिदमत आयत बसे दिलो जान खुदाबंद बख्शीद बरवै अमान हरां कश के ओ रास्त बाजी कुनत साजी कुनद चबर शतर तखत दे मालक साहेब श्री गुरु ग्रंथ साहेब जी की पवित्र हजूरी विच सुभायमान गुरु स्वरूप गुरु प्यारी खालसा साध संगत दी फतेह प्रवान करो। वाहगुरु जी का खालसा वाहगुरु जी की फतेह। तन तन श्री गुरु ग्रंथ साहिब सच्चे पातशाह जी की छत्र छाया हेठ आप सरबत कैनेडा दियां संगतां वल्लों गुरद्वारा श्री गुरु सिंह सभा विखे विशेष उपराला करके गुरमत समागम प्रबंधक जनां नूं सहयोग दे करके उलीके गए हन। आओ भाई साहब भाई नंद लाल जी वालों वो महान फारसी की रचना परशियन लैंग्वेज पुरजोर कलम के नाल गंजनामह जो लिखी गई है उस महान रचना के विचों साहिबे कमाल गुरु गोबिंद सिंह दी वड़ियाई नाल जुड़ के समय नूं जीवन नूं सफला करन दा जतन करिए। जिवें कि गुरु रामदास महाराज दे दर उत्ते गुरबाणी दा श्री गुरु ग्रंथ साहिब दा दसम बाणी दा कीर्तन हुंदा है और इसे तरह ही भाई गुरदास जी अते भाई नंद लाल जी दी बाणी दा उत्थे कीर्तन हुंदा है। बाणी का बुलंद रुतबा हासिल है इस रचना नूं। आओ उस महान रचना दे नाल गुरु पातशाह दी अगमी वड्याई नाल जुड़ना करिए जी। सतनाम श्री वाहिगुरु साहिब जी। कारे मुल्क राम गुरु गोबिंद सिंह राहे मुल रहाम गुरु गोबिंद सिंह। भाई साहब भाई नंद लाल गुरु गोबिंद सिंह महाराज जी की वड्याई दे विच फुरमान करते ने कारिम तो भाव है करीम। अरबी का लफ्ज है करीम ते करीम का मतलब है बड़ा किरपालू किरपा करन वाला हर एक दे उत्ते दया करन वाला। भाई नंद लाल आखन लगे गुरु गोबिंद सिंह करीम है। अगले बने अल्फाज वरत्या कराम। हुण कराम दा मतलब भी मेहर करन वाला दाता है। कहिंदे दुनिया दे उपर जिन्ने भी दाते ने जिन्हें भी मेहर करने वाले ने उन्हां दातियां दा दाता गुरु गोबिंद सिंह है। जिन्हें भी देवी देवते रहबर तुहाडियां झोलियां भरते ने रिद्धियां सिद्धियां अजमतां बख्शदे ने ये सारे गुरु गोबिंद सिंह दे पासों मंग के ही तुहाडियां झोलियां च कुछ पाउंदे ने। इन्हां सारियां दा दातार गुरु गोबिंद सिंह है। ਮਿਹਰ ਕਰਨ ਵਾਲੇ ਦਾਤਿਆਂ ਦੇ ਉੱਤੇ ਵੀ ਗੁਰੂ ਗੋਬਿੰਦ ਸਿੰਘ ਦੀ ਮਿਹਰ ਹੈ। ਬਖਸ਼ਿਸ਼ ਕਰਨ ਵਾਲਾ ਹੈ, ਕਰੀਮ ਹੈ, ਕਿਰਪਾਲੂ ਹੈ। ਰੋਜ਼ ਤੁਸੀਂ ਪੜ੍ਹਦੇ ਹੋ ਦੇਵਣ ਵਾਲੇ ਕਹਿ ਹੱਥ ਦਾਤ ਹੈ ਗੁਰੂ ਦੁਆਰਾ ਪਾਏ। ਗੁਰੂ ਹੀ ਬਖਸ਼ਣ ਵਾਲਾ ਹੈ, ਗੁਰੂ ਹੀ ਝੋਲੀਆਂ ਭਰਨ ਵਾਲਾ ਹੈ। ਰੋਜ਼ ਪੜ੍ਹਦੇ ਹੋ ਜੀਓ ਪਿੰਡ ਤੇਰੀ ਰਾਸ, ਮਹਾਰਾਜ ਕਹਿੰਦੇ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ। ਤੂੰ ਰਹਿਮ ਕਰਨ ਵਾਲਾ ਹੈ, ਤੂੰ ਝੋਲੀਆਂ ਭਰਨ ਵਾਲਾ ਹੈ। ਗੁਰੂ ਗੋਬਿੰਦ ਸਿੰਘ ਦਾਤਿਆਂ ਦਾ ਦਾਤਾ ਹੈ। ਸਿੱਖਿਆ ਇਹ ਮਿਲਦੀ ਹੈ ਵੀ ਝੋਲੀ ਜਦੋਂ ਵੀ ਅੱਡਣੀ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅੱਗੇ ਅੱਡਣੀ ਹੈ, ਅਤੇ ਅੱਜ ਉਹਨਾਂ ਦੀ ਅਗੰਮੀ ਜੋਤ ਕਿੱਥੇ ਹੈ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗ੍ਰੰਥ ਮੰਨਣਾ ਕਿਵੇਂ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਪ੍ਰਗਟ ਸਰੂਪ ਚ, ਗ੍ਰੰਥ ਦੇ ਰੂਪ ਚ ਨਹੀਂ ਪ੍ਰਗਟ ਸਰੂਪ ਚ। ਤੋ ਪ੍ਰਗਟ ਸਰੂਪ ਚ ਮੰਨਦੇ ਕਰਕੇ ਹੀ ਉਹ ਗੁਰੂ ਕੇ ਪਿਆਰੇ ਚੌਰ ਕਰਦੇ ਨੇ, ਕਿਉਂਕਿ ਗੁਰੂ ਗੋਬਿੰਦ ਸਿੰਘ ਖੁਦ ਖੁਦਾ ਉੱਤੇ ਚੌਰ ਹੁੰਦਾ ਸੀ। ਸੁੰਦਰ ਸੁੰਦਰ ਲਿਬਾਸ ਸੰਗਤਾਂ ਲੈ ਕੇ ਆਉਂਦੀਆਂ ਸੀ, ਜੇ ਨਿਰਹਾ ਗ੍ਰੰਥ ਹੋਵੇ ਤੇ ਲਿਬਾਸ ਦੀ ਲੋੜ ਨਹੀਂ ਹੈ। ਪ੍ਰਗਟ ਸਰੂਪ ਵਿੱਚ ਮੰਨਦੇ ਆ ਤੇ ਲੱਖਾਂ ਦੇ ਸ਼ਮਿਆਨੇ ਆਉਂਦੇ ਨੇ, ਰੁਮਾਲੇ ਆਉਂਦੇ ਨੇ। ਪ੍ਰਗਟ ਸਰੂਪ ਵਿੱਚ ਮੰਨਦੇ ਆ ਤੇ ਇੱਥੇ ਫਰਿਆਦੀ ਬਣ ਕੇ ਰੋਜ਼ ਅਰਦਾਸਾਂ ਕਰਦੇ ਹੋ, ਗ੍ਰੰਥ ਕਿਸੇ ਦੀ ਨਹੀਂ ਸੁਣਦਾ ਹੁੰਦਾ। ਜ਼ਾਹਰਾ ਜ਼ਹੂਰ ਗੁਰੂ ਹੈ, ਇਸ ਕਰਕੇ ਇਹਦੇ ਅੱਗੇ ਅਰਦਾਸ ਕਰੀਦੀ ਹੈ, ਝੋਲੀਆਂ ਭਰਦਾ ਹੈ। ਔਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਲਿਖਿਆ ਹੈ ਸਤਿਗੁਰ ਨੂੰ ਕਿਵੇਂ ਮੰਨਣਾ ਹੈ। ਸਤਿਗੁਰ ਜਾਗਤਾ ਹੈ ਦੇਓ, ਗ੍ਰੰਥ ਕਰਕੇ ਨਹੀਂ ਮੰਨਣਾ, ਪ੍ਰਗਟ ਗੁਰਾਂ ਕੀ ਦੇਹ ਕਰਕੇ ਮੰਨਣਾ। ਗ੍ਰੰਥ ਤੇ ਬੜੇ ਨੇ ਦੁਨੀਆਂ ਤੇ ਧਾਰਮਿਕ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸਾਡੇ ਵਾਂਗੂ ਪ੍ਰਗਟ ਸਰੂਪ ਮੰਨਣਾ ਹੈ। ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੂੰ ਝੋਲੀਆਂ ਭਰਨ ਵਾਲਾ ਹੈ, ਤੇਰੇ ਦਰ ਦੇ ਉੱਤੇ ਝੋਲੀਆਂ ਭਰਦੀਆਂ ਨੇ। ਅੱਜ ਵੀ ਵੇਖੋ ਜਦੋਂ ਨੰਦਾਂ ਦੀ ਪੁਰੀ ਦਾ ਦਰਬਾਰ ਸੱਜਦਾ ਸੀ, ਕਦੇ ਸੂਰਜ ਪ੍ਰਕਾਸ਼ ਅੰਦਰ ਕਥਾ ਪੜ੍ਹਿਓ, ਬੜੇ ਬੜੇ ਗਾਂਡੀਵ ਸੂਰਮੇ ਉਹਦੇ ਦਰ ਤੇ ਖਲੋਂਦੇ ਸਨ। ਅੱਜ ਵੀ ਸਮਾਗਮਾਂ ਵਿੱਚ ਕਈ ਵਾਰ ਵੇਖਦੇ ਬਰਸ਼ੀਆਂ ਲੈ ਕੇ ਸਿੰਘ ਗੁਰੂ ਗ੍ਰੰਥ ਸਾਹਿਬ ਅੱਗੇ ਖਲੋਤੇ ਹੁੰਦੇ ਨੇ, ਕਿਉਂਕਿ ਪ੍ਰਗਟ ਸਰੂਪ ਸਮਝਿਆ ਜਾਂਦਾ ਗੁਰਾਂ ਨੂੰ। ਖੈਰ, ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਦਾਤਿਆਂ ਦਾ ਦਾਤਾ ਹੈ ਤੂੰ, ਸਭਨਾ ਦੀਆਂ ਝੋਲੀਆਂ ਭਰਨ ਵਾਲਾ ਹੈ ਤੂੰ। ਅੱਗੇ ਆਖਣ ਲੱਗੇ, ਰਾਹੇ ਮੁੱਲ ਰਹਾਮ ਗੁਰੂ ਗੋਬਿੰਦ ਸਿੰਘ। ਰਾਹਿਮ ਰਹਿਮ ਕਰਨ ਵਾਲਾ, ਰਹਾਮ ਕਿਰਪਾ ਕਰਨ ਵਾਲਾ ਗੁਰੂ ਗੋਬਿੰਦ ਸਿੰਘ, ਤੂੰ ਗੁਰਸਿੱਖਾਂ ਉੱਪਰ ਆਪਣੇ ਪਿਆਰਿਆਂ ਉੱਪਰ ਰਹਿਮ ਕਰਦਾ ਹੈ, ਤਰਸ ਖਾਨਾ ਹੈ, ਐਸਾ ਦਾਤਾਰ ਹੈ ਤੂੰ, ਸਾਰਿਆਂ ਦੇ ਉੱਪਰ ਤਰਸ ਕਰਦਾ ਹੈ, ਰਹਿਮਤ ਕਰਦਾ ਹੈ, ਕਿਰਪਾ ਕਰਦਾ ਹੈ। ਜਿਤਨੇ ਪ੍ਰਕਾਰ ਦੀਆਂ ਵੀ ਸਾਡੀਆਂ ਮੰਗਾਂ ਨੇ ਮਨੌਤਾਂ ਨੇ ਪੂਰੀਆਂ ਕਰਦਾ ਹੈ। ਬਾਣੀ ਦਾ ਫੁਰਮਾਨ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਧੇਨਾ। ਪਰਮਾਤਮਾ ਸਭ ਇੱਛਾਵਾਂ ਦੀ ਪੂਰਤੀ ਕਰਦਾ ਹੈ, ਤੇ ਪਰਮਾਤਮਾ ਹੀ ਸਰਗੁਣ ਸਰੂਪ ਹੋ ਕੇ ਦੁਨੀਆਂ ਤੇ ਆਇਆ। ਰੋਜ਼ ਪੜ੍ਹਦੇ ਹੈ ਆਖਣ ਲੱਗੇ, ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ। ਪਰਮਾਤਮਾ ਗੁਰੂ ਨਾਨਕ ਗੁਰੂ ਗੋਬਿੰਦ ਬਣ ਕੇ ਦੁਨੀਆਂ ਤੇ ਆਇਆ ਔਰ ਝੋਲੀਆਂ ਭਰਦਾ ਹੈ। ਅੱਗੇ ਬੜਾ ਪਵਿੱਤਰ ਫੁਰਮਾਨ ਹੈ, ਆਖਣ ਲੱਗੇ, ਨਾਏ ਮੁੱਲ ਮੁੰਨਾਮ ਗੁਰੂ ਗੋਬਿੰਦ ਸਿੰਘ, ਫਾਹੇ ਮੁੱਲ ਫਹਾਮ ਗੁਰੂ ਗੋਬਿੰਦ ਸਿੰਘ। ਨਾਇਮ ਕਹਿੰਦੇ ਨੇ ਨਾਮ ਦੇਣ ਵਾਲਾ, ਹੁਣ ਇਨਾਮ ਦਿੰਦਾ ਹੋਵੇਗਾ ਤੇ ਭਾਈ ਨੰਦ ਲਾਲ ਨੇ ਲਿਖਿਆ ਨਾ, ਕਿਉਂਕਿ ਇੱਦਾਂ ਤੁਹਾਡੇ ਸਾਡੇ ਵਾਂਗੂ ਦਰਬਾਰ ਵਿੱਚ ਉਹਦੇ ਬੈਠਾ ਰਹਿੰਦਾ ਸੀ ਭਾਈ ਨੰਦ ਲਾਲ, ਤੇ ਜੋ ਕੌਤਕ ਗੁਰੂ ਗੋਬਿੰਦ ਸਿੰਘ ਦੇ ਦੇਖਦੇ ਸਨ ਕਲਮਬੱਧ ਕਰ ਦਿੰਦੇ ਸਨ। ਕਹਿੰਦੇ ਆ ਗੁਰੂ ਗੋਬਿੰਦ ਸਿੰਘ, ਤੇਰੇ ਦਰ ਤੋਂ ਕੋਈ ਖਾਲੀ ਨਹੀਂ ਗਿਆ। ਨਾਇਮ ਨਿਆਮਤਾਂ ਵੰਡਣ ਵਾਲਾ ਹੈ ਤੂੰ, ਝੋਲੀਆਂ ਭਰਨ ਵਾਲਾ ਹੈ ਤੂੰ। ਅੱਗੇ ਆਖਣ ਲੱਗੇ, ਮੁੰਨਾਮ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸੁਭਾਅ ਹੈ, ਮੁੰਨਾਮ ਹੁੰਦਾ ਬਹੁਤੀਆਂ ਵੱਡੀਆਂ ਬਖਸ਼ਿਸ਼ਾਂ ਜੋ ਹੋਰ ਕਿਧਰੋਂ ਨਹੀਂ ਮਿਲ ਸਕਦੀਆਂ। ਵਿਕਾਰਾਂ ਦੀ ਨਿਵਿਰਤੀ ਕਰਨ ਵਾਲਾ ਹੈ, ਬ੍ਰਹਮ ਗਿਆਨ ਬਖਸ਼ਣ ਵਾਲਾ ਹੈ, ਹਰ ਪ੍ਰਕਾਰ ਦੇ ਜਗਿਆਸੂ ਦੀ ਝੋਲੀ ਭਰਦਾ ਹੈ। ਤਨ ਦੀਆਂ ਝੋਲੀਆਂ ਦੌਲਤਾਂ ਸ਼ੋਹਰਤਾਂ ਨਾਲ, ਔਲਾਦ ਨਾਲ, ਮਨ ਦੀ ਝੋਲੀ ਨਾਮ ਨਾਲ ਭਰਦਾ ਹੈ, ਗਿਆਨ ਨਾਲ ਭਰਦਾ ਹੈ। ਵੱਡਿਓ ਵੱਡੇ ਮਰਾਤਬੇ ਬਖਸ਼ਣ ਵਾਲਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਹੈ। ਆਖਣ ਲੱਗੇ ਫਾਹੇ ਮੁਲਫ ਹਾਮ ਗੁਰ ਗੋਬਿੰਦ ਸਿੰਘ ਫਾਹਮ, ਕਿਸੇ ਨੂੰ ਸਮਝਣਾ। ਰੋਜ਼ ਪੜ੍ਹਦੇ ਹੋ, ਨਿਤਨੇਮ ਕਰਨ ਵਾਲਿਓ, ਭਲੇ ਬੁਰੇ ਕੀ ਪੀਰ ਪਛਾਣਤ, ਤੂੰ ਸਮਝਦਾ ਹੈ ਸਾਰਿਆਂ ਦੀ ਪੀੜਾ ਨੂੰ, ਹਰ ਇੱਕ ਦੇ ਦਿਲ ਦਾ ਦਰਦ ਸਮਝਦਾ ਹੈ। ਫਹਮ ਅਰਬੀ ਦਾ ਲਫ਼ਜ਼ ਹੈ, ਫਹਮ ਗਿਆਨ ਨੂੰ ਕਹਿੰਦੇ ਨੇ। ਤੂੰ ਗਿਆਨ ਦਾ ਦਾਤਾ ਹੈ, ਸਾਰਿਆਂ ਨੂੰ ਸਮਝ ਬਖਸ਼ਣ ਵਾਲਾ ਹੈ। ਐ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਜਿੰਨੀ ਵੀ ਦੁਨੀਆਂ 'ਤੇ ਸਿਆਣਪ ਹੈ, ਸਿਆਣਪ ਤੇਰੀ ਬਖਸ਼ੀ ਹੋਈ ਹੈ। ਇਹ ਕਈ ਬੜੇ ਵਿਦਵਾਨ ਪੁਰਸ਼ ਹੁੰਦੇ ਨੇ, ਬੜੇ ਬੜੇ ਡਾਕਟਰ ਬਣ ਜਾਂਦੇ ਨੇ, ਸਾਇੰਸਦਾਨ ਬਣ ਜਾਂਦੇ ਨੇ, ਇਹ ਪਰਮਾਤਮਾ ਦੀ ਤਾਂ ਖੇਡ ਹੈ। ਕਈ ਮੇਰੇ ਵਰਗੇ ਨਲਾਇਕ ਤੁਰੇ ਫਿਰਦੇ ਨੇ, ਬੁੱਧੀ ਉੱਜਲ ਉਹੀ ਦਿੰਦਾ ਹੈ। ਇਹ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਹੈ, ਅਕਾਲ ਪੁਰਖ ਦੀ ਬਖਸ਼ਿਸ਼ ਹੈ। ਕਿਸੇ ਨੂੰ ਉੱਜਲ ਬੁੱਧੀ ਸਿਆਣਪਾਂ ਬਖਸ਼ਦਾ ਹੈ, ਨਿਆਮਤਾਂ ਬਖਸ਼ਦਾ ਹੈ, ਕਿਸੇ ਨੂੰ ਅੱਤ ਦਰਜੇ ਦਾ ਮੂਰਖ ਬਣਾ ਦਿੰਦਾ ਹੈ। ਖੇਡ ਸਾਰੀ ਉਸਦੇ ਹੱਥ ਵਿੱਚ ਹੈ। ਗੁਰੂ ਗੋਬਿੰਦ ਸਿੰਘ ਹਰ ਇੱਕ ਨੂੰ ਸਮਝਣ ਵਾਲਾ ਹੈ, ਹਰ ਇੱਕ ਨੂੰ ਸਮਝਾਉਣ ਵਾਲਾ ਹੈ। ਅੱਗੇ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਦਾਇਮੋ ਪਾਇੰਦ ਗੁਰ ਗੋਬਿੰਦ ਸਿੰਘ ਫਰਖੋ ਫਰਖੁੰਦ ਗੁਰ ਗੋਬਿੰਦ ਸਿੰਘ ਦਾਇਮ। ਦਾਇਮ ਅਰਬੀ ਦਾ ਲਫ਼ਜ਼ ਹੈ, ਤੇ ਦਾਇਮ ਦਾ ਮਤਲਬ ਹੁੰਦਾ ਹਮੇਸ਼ਾ, ਸਦੀਵੀ, ਸਦੈਵ, ਸਦਾ। ਹੁਣ ਦਾਇਮ ਲਫ਼ਜ਼ ਆਇਆ ਹੈ, ਤੇ ਨਾਲ ਆਖਣ ਲੱਗੇ ਪਾਇੰਦੇਹ। ਪਾਇੰਦੇਹ ਦਾ ਮਤਲਬ ਹੈ ਸਦੀਵੀ ਰਹਿਣਾ, ਰਹਿਣ ਵਾਲਾ। ਭਾਈ ਨੰਦ ਲਾਲ ਕਹਿੰਦੇ ਨੇ ਵੀ ਗੁਰੂ ਗੋਬਿੰਦ ਸਿੰਘ ਸਦਾ ਰਹਿਣ ਵਾਲਾ ਹੈ, ਸਰੀਰ ਤੇ ਕਿਸੇ ਦਾ ਨਹੀਂ ਰਹਿੰਦਾ। ਪਰ ਯਾਦ ਰੱਖੀ, ਜਿੱਥੇ ਵੀ ਯਾਦ ਕਰੇ ਹਾਜ਼ਰਾ ਹਜ਼ੂਰ ਹੈ ਉਹ। ਰੋਜ਼ ਜਾਪ ਸਾਹਿਬ ਵਿੱਚ ਪੜ੍ਹਦੇ ਹੋ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ, ਹਰ ਦੇਸ ਹਰ ਭੇਸ ਵਿੱਚ ਉਹ ਮੌਜੂਦ ਹੈ, ਹਰ ਜਗ੍ਹਾ। ਭਾਈ ਨੰਦ ਲਾਲ ਕਹਿੰਦੇ ਤੂੰ ਰਹਿਣ ਵਾਲਾ। ਦਾਇਮ ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ ਨਾ, ਕਰ ਫਕਰ ਦਾਇਮ ਲਾਏ ਚਸਮੇ ਯਹਿ ਤਹਾ ਮੌਜੂਦ। ਕਹਿੰਦੇ ਐਨਕਾਂ ਲਾਹ ਗਿਆਨ ਦੀਆਂ, ਤੈਨੂੰ ਹਰ ਜਗ੍ਹਾ ਦਿਖ ਪਵੇਗਾ, ਹਰ ਜ਼ਰੇ ਵਿੱਚ ਦਿਖ ਪਵੇਗਾ। ਅੱਛਾ, ਹੋਰ ਬਾਦਸ਼ਾਹ ਸਦਾ ਰਹਿਣ ਵਾਲੇ ਨਹੀਂ ਹੈ। ਗੁਰੂ ਦਾ ਤਖ਼ਤ ਇਸੇ ਤਰ੍ਹਾਂ ਹੀ ਸ਼ੋਭਾ ਪਾਉਂਦਾ ਹੈ। ਕਾਇਮ ਦਾਇਮ ਸਦਾ ਪਾਤਸ਼ਾਹੀ, ਗੁਰੂ ਗੋਬਿੰਦ ਸਿੰਘ ਤੇਰੀ ਪਾਤਸ਼ਾਹੀ ਸਦਾ ਕਾਇਮ ਹੈ, ਅਸਤਿਤ ਹੈ। ਯੂ ਆਰ ਸਟੱਡੀ, ਯੂ ਆਰ ਸਟੇਬਲ, ਯੂ ਆਰ ਇਟਰਨਲ, ਕੁੱਲ ਕਾਇਨਾਤ ਦਾ ਮਾਲਕ ਹੈ, ਸਦੀਵੀ ਰਹਿਣ ਵਾਲਾ ਹੈ, ਤੇਰਾ ਤਖ਼ਤ ਡਿੱਗ ਨਹੀਂ ਸਕਦਾ। ਲੀਡਰਾਂ ਦੇ ਤਖ਼ਤ ਕੀ ਨੇ? ਚਾਰ ਵੋਟਾਂ ਵੱਧ ਪਈਆਂ ਤੇ ਕੁਰਸੀ 'ਤੇ ਬਹਿ ਗਏ, ਪੰਨੀ ਚੌਵੀ ਸਾਲੀ ਚਾਰ ਵੋਟਾਂ ਘੱਟ ਗਈਆਂ ਤੇ ਕੁਰਸੀ ਉੱਤੇ ਤੇ ਲੀਡਰ ਥੱਲੇ। ਪਰ ਗੁਰੂ ਗੋਬਿੰਦ ਸਿੰਘ ਤੇਰਾ ਤਖ਼ਤ ਸਦੀਵੀ ਹੈ, ਸਦਾ ਤਖ਼ਤ ਤੇ ਸੁਭਾਏਮਾਨ ਹੈ, ਸਦੀਵੀ ਰਹਿਣ ਵਾਲਾ ਹੈ। ਜਦੋਂ ਸਲੋਕ ਪੜ੍ਹਦੇ ਹੋ, ਇੱਕ ਜ਼ਿਕਰ ਆਉਂਦਾ ਹੈ, ਨਾਮ ਰਹਿਓ। ਰਹਿੰਦਾ ਕੌਣ ਹੈ ਦੁਨੀਆਂ 'ਤੇ? ਨਾਮ ਰਹਿਓ, ਰੱਬ ਦਾ ਨਾਮ ਰਹਿੰਦਾ ਹੈ। ਸਾਧੂ ਰਹਿਓ, ਰੱਬ ਦਾ ਨਾਮ ਜਪਣ ਵਾਲਾ ਸਾਧ ਰਹਿੰਦਾ ਹੈ। ਬਾਬਾ ਜਰਨੈਲ ਸਿੰਘ ਦਾ ਨਾਮ ਰਹੇਗਾ, ਸੰਤ ਅਤਰ ਸਿੰਘ ਮਹਾਰਾਜ ਦਾ ਨਾਮ ਰਹੇਗਾ। ਨਾਮ ਰਹਿਓ, ਜਿਨ੍ਹਾਂ ਨਾਮ ਜਪਿਆ। ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਗੁਰੂ ਪਰਮੇਸ਼ਰ ਪਰਮਾਤਮਾ ਉਹ ਸਦੀਵੀ ਹੈ, ਉਹਦਾ ਨਾਮ ਰਹਿਣ ਵਾਲਾ ਹੈ। ਉਹਦਾ ਸਰਗੁਣ ਸਰੂਪ ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ, ਉਹਨਾਂ ਦਾ ਨਾਮ ਰਹਿਣ ਵਾਲਾ ਹੈ। ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਸਾਧ ਦਾ ਨਾਮ ਰਹਿੰਦਾ ਹੈ, ਸੰਤ ਦਾ ਰਹਿੰਦਾ ਹੈ, ਸ਼ਹੀਦ ਦਾ ਰਹਿੰਦਾ ਹੈ, ਗੁਰੂ ਪਰਮੇਸ਼ਰ ਦਾ ਨਾਮ ਰਹਿਣ ਵਾਲਾ ਹੈ। ਭਾਈ ਨੰਦ ਲਾਲ ਨੇ ਇੱਥੇ ਇਹੀ ਬੋਲ ਆਖੇ ਹਨ, ਆਖਣ ਲੱਗੇ ਦਾਇਮੋ ਪਾਇੰਦ ਗੁਰ ਗੋਬਿੰਦ ਸਿੰਘ। ਤੂੰ ਸਦੀਵੀ ਸਲਾਮਤ ਅਟਲ ਰਹਿਣ ਵਾਲਾ ਹੈ। ਅਗਲੇ ਬੋਲ ਭਾਈ ਨੰਦ ਲਾਲ ਜੀ ਦੇ ਨੇ, ਫਾਰੁਖੋ ਫਰਖੁੰਦ ਗੁਰ ਗੋਬਿੰਦ ਸਿੰਘ। ਹੁਣ ਇੱਥੇ ਲਫ਼ਜ਼ ਹੈ ਫਰਖੁੰਦ, ਜਿਹੜਾ ਬਹੁਤ ਸੁੰਦਰ ਹੋਵੇ। ਇੱਕ ਹੈ ਫਾਰੁਖੋ, ਮੁਬਾਰਕ, ਭਾਵ ਜਿਹੜਾ ਸੁੰਦਰਤਾ ਦੀ ਅਵਧੀ 'ਤੇ ਹੋਵੇ, ਉਹਦੇ ਨਾਲੋਂ ਕੋਈ ਸੁੰਦਰ ਨਹੀਂ ਹੈ। ਭਾਈ ਨੰਦ ਲਾਲ ਕਹਿੰਦੇ ਗੁਰੂ ਗੋਬਿੰਦ ਸਿੰਘ ਤੂੰ ਪਵਿੱਤਰ ਬੜਾ ਹੈ, ਇਹਨਾਂ ਅੱਖਾਂ ਦੀਆਂ ਪੁਤਲੀਆਂ ਨੇ ਕੁੱਲ ਕਾਇਨਾਤ ਤੱਕੀ ਹੈ, ਤੂੰ ਸੁੰਦਰਤਾ ਦੀ ਅਵਧੀ ਹੈ, ਤੇਰੇ ਤੂੰ ਅੱਗੇ ਸੁਹੱਪਣ ਹੋ ਨਹੀਂ ਸਕਦਾ, ਤੂੰ ਉਹ ਮੁਜਸਮਾ ਹੈ, ਤੇਰੇ ਤੂੰ ਅੱਗੇ ਸੁਹੱਪਣ ਹੋ ਨਹੀਂ ਸਕਦਾ, ਤੂੰ ਸੁੰਦਰਤਾ ਦਾ ਅਖੀਰ ਹੈ। ਇਹ ਲਾਲਾ ਦੌਲਤ ਰਾਏ ਨੇ ਵੀ ਲਿਖਿਆ ਹੈ, ਸਵਾਨੇ ਉਮਰੀ ਪੁਸਤਕ ਹੈ ਕਰਬੀ ਫਾਰਸੀ ਵਿੱਚ ਉਸਦੀ। ਉਹ ਕਹਿੰਦਾ ਖੁਦਾ ਦੀਆਂ ਸਭ ਸਿਆਣਪਾਂ ਇਕੱਠੀਆਂ ਹੋ ਗਈਆਂ, ਖੁਦਾ ਦੀ ਸਾਰੀ ਸਿਆਣਪ ਇੱਕ ਜਗ੍ਹਾ ਇਕੱਠੀ ਹੋਈ, ਇੱਕ ਮੁਜਸਮੇ ਵਿੱਚ, ਇੱਕ ਸਰੀਰ ਵਿੱਚ, ਖੁਦਾ ਦੀ ਸਾਰੀ ਕਰਾਮਾਤ ਇੱਕ ਸਰੀਰ ਵਿੱਚ ਇਕੱਠੀ ਹੋਈ। ਆ ਤੁਹਾਡੇ ਸਾਡੇ 'ਚ ਜੋ ਰੱਬ ਦੀਆਂ ਬਰਕਤਾਂ ਨੇ ਤੇ ਮਾਮੂਲੀ ਨੇ, ਸਮੁੱਚੀ ਕਲਾ ਜਿਸ ਸਰੀਰ ਵਿੱਚ ਇਕੱਠੀ ਹੋਈ, ਸਮੁੱਚੀ ਸੁੰਦਰਤਾ ਖੁਦਾ ਦੀ ਜਿਸ ਸਰੀਰ ਵਿੱਚ ਇਕੱਠੀ ਹੋਈ, ਸਮੁੱਚੀ ਅਜ਼ਮਤ ਜਿਸ ਸਰੀਰ ਵਿੱਚ ਇਕੱਠੀ ਹੋਈ, ਸਮੁੱਚਾ ਗਿਆਨ, ਸਮੁੱਚੀ ਸਿਆਣਪ ਜਿਸ ਮੁਜਸਮੇ ਵਿੱਚ ਇਕੱਠੀ ਹੋਈ, ਉਸ ਮੁਜਸਮੇ ਦਾ ਸਰੀਰ ਦਾ ਨਾਮ ਹੈ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਤਸ਼ਾਹ। ਕਹਿੰਦਾ ਉਹ ਸਿਆਣਪ ਦੀ ਅਵਧੀ ਹੈ, ਗਿਆਨ ਦਾ ਅੰਤ ਹੈ, ਗਿਆਨ ਦੀ ਅਵਧੀ ਹੈ, ਸੂਰਬੀਰਤਾ ਦੀ ਅਵਧੀ ਹੈ, ਸੁਹੱਪਣ ਦੀ ਅਵਧੀ ਹੈ। ਇਹੀ ਬਚਨ ਭਾਈ ਨੰਦ ਲਾਲ ਦੇ ਨੇ ਆਖਣ ਲੱਗੇ ਗੁਰੂ ਗੋਬਿੰਦ ਸਿੰਘ ਤੂੰ ਸੁੰਦਰ ਬੜਾ ਹੈ, ਤੂੰ ਪਾਕ ਬੜਾ ਹੈ, ਤੂੰ ਪਵਿੱਤਰ ਬੜਾ ਹੈ। ਫੈਜ਼ੇ ਸੁਬਹਾ ਜ਼ਾਤੇ ਗੁਰੂ ਗੋਬਿੰਦ ਸਿੰਘ, ਨੂਰੇ ਹੱਕ ਲੰਮਾਤੇ ਗੁਰੂ ਗੋਬਿੰਦ ਸਿੰਘ। ਫੈਜ਼ੇ ਕਿਰਪਾ ਨੂੰ ਕਹਿੰਦੇ ਨੇ। ਐ ਗੁਰੂ ਗੋਬਿੰਦ ਸਿੰਘ ਸੁਬਹਾਨ, ਸੁਬਹਾਨ ਲਫ਼ਜ਼ ਤੁਸੀਂ ਸੁਣਦੇ ਹੋ ਨਾ, ਰੱਬੀ ਖੁਦਾ, ਰੱਬੀ ਕਿਰਪਾ, ਸੁਬਹਾਂ ਕਹਿੰਦੇ ਨੇ ਰੱਬੀ ਨੂੰ, ਰੱਬ ਤੋਂ ਖੁਦਾ ਤੋਂ ਜੋ ਹੈ। ਫੈਜ਼ੇ ਕਹਿੰਦੇ ਨੇ ਕਿਰਪਾ ਨੂੰ, ਰੱਬੀ ਕਿਰਪਾ ਵਾਲੀ ਹਸਤੀ ਹੈ ਗੁਰੂ ਗੋਬਿੰਦ ਸਿੰਘ ਤੋਂ। ਫੈਜ਼ ਲਫ਼ਜ਼ ਅਰਬੀ ਦਾ ਹੈ, ਤੂੰ ਹਰ ਇੱਕ 'ਤੇ ਕਿਰਪਾ ਕਰਦਾ ਹੈ, ਤੇਰੇ ਦਰ 'ਤੇ ਝੁਕਣ ਦਾ ਪ੍ਰਣਾਮ ਕਿਰਪਾ ਹੈ, ਝੋਲੀਆਂ ਭਰਦੀਆਂ ਨੇ। ਤੂੰ ਰੱਬੀ ਕਿਰਪਾ ਦਾ ਨੂਰ ਹੈ, ਰੱਬੀ ਕਿਰਪਾ ਵਾਲੀ ਬੁਲੰਦ ਹਸਤੀ ਹੈ। ਨੂਰੇ ਹੱਕ ਲੰਮਾਤੇ ਗੁਰੂ ਗੋਬਿੰਦ ਸਿੰਘ, ਲੰਮਾਤੇ ਦਾ ਮਤਲਬ ਹੁੰਦਾ ਹੈ ਬੜਾ ਰੋਸ਼ਨੋ ਚਿਰਾਗ ਹੋਵੇ, ਜਿਹੜਾ ਜਿਹਦੇ ਤੋਂ ਰੋਸ਼ਨੀ ਆਵੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੂੰ ਰੱਬ ਦੀ ਅਗੰਮੀ ਰੋਸ਼ਨੀ ਹੈ, ਤੂੰ ਰੱਬ ਤੋਂ ਪੈਦਾ ਹੋਇਆ ਚਮਕਾਰਾ ਹੈ, ਤੂੰ ਉਹ ਚਮਕ ਹੈ ਜਿਹਦੇ ਤੋਂ ਸੂਰਜ ਚੰਦ ਉਦੇ ਹੁੰਦੇ ਨੇ। ਤੂੰ ਰੱਬੀ ਨੂਰ ਹੈ, ਰੱਬੀ ਕਿਰਪਾ ਦਾ ਚਮਕਾਰਾ ਹੈ। ਦੀਨ ਦੁਨੀਆਂ ਦੇ ਮਾਲਕ ਗੁਰੂ ਗੋਬਿੰਦ ਦੀ ਵਡਿਆਈ ਵਿੱਚ ਭਾਈ ਨੰਦ ਲਾਲ ਅੱਗੇ ਕਹਿੰਦੇ ਨੇ, ਸਮਿਆਨੇ ਨਾਮ ਗੁਰੂ ਗੋਬਿੰਦ ਸਿੰਘ, ਹੱਕ ਬੀਜੇ ਇਨਾਮ ਗੁਰੂ ਗੋਬਿੰਦ ਸਿੰਘ। ਸਮਿਆਨਾ ਕਹਿੰਦੇ ਨੇ ਆ ਜਗਿਆਸੀਆਂ ਨੂੰ, ਸੁਣਨ ਵਾਲਿਆਂ ਨੂੰ ਜੋ ਸ਼ਰਵਣਾ ਨਾਲ ਸੁਣਦੇ ਨੇ। ਗੁਰੂ ਗੋਬਿੰਦ ਸਿੰਘ ਸੰਗਤਾਂ ਦੇ ਰੂਪ ਵਿੱਚ ਰੱਬ ਦਾ ਨਾਮ ਹੀ ਤੁਸੀਂ ਸੁਣ ਰਹੇ ਹੋ, ਭਾਵ ਕਿ ਸਾਰਿਆਂ 'ਚੋਂ ਵੱਸਦਾ ਹੈ, ਰਮਤ ਰਾਮ ਸਭ ਰਹਿਓ ਸਮਾਏ, ਜਿਵੇਂ ਭਾਈ ਘਨੱਈਏ ਨੂੰ ਦਿਖਦਾ ਸੀ। ਸੁਣਨ ਵਾਲਿਆਂ ਵਿੱਚ ਵੀ ਤੁਸੀਂ ਹੋ, ਰੱਬੀ ਨਾਮ ਸੁਣਨ ਵਾਲੀ ਹਸਤੀ ਵੀ ਤੁਸੀਂ ਹੋ। ਅੱਗੇ ਆਖਣ ਲੱਗੇ, ਹੱਕ ਬੀਜੇ ਨਾਮ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਇਹ ਨਾਮ ਸਿੱਧੇ ਜੇ ਅਰਥ ਨੇ, ਨਾਮ ਦੇਣਾ ਕਿਸੇ ਨੂੰ, ਬਖਸ਼ਿਸ਼ ਕਰਨੀ। ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਹੜਾ ਤੁਹਾਡਾ ਨਾਮ ਸੁਣ ਲਵੇਗਾ, ਜਿਹੜਾ ਤੁਹਾਡੀ ਸੰਗਤ ਕਰ ਲਵੇਗਾ, ਹੱਕ ਬੀਜੇ ਇਨਾਮ ਗੁਰੂ ਗੋਬਿੰਦ ਸਿੰਘ। ਹੱਕ ਦਾ ਮਤਲਬ ਖੁਦਾ ਏ, ਤੇ ਬੀ ਦਾ ਮਤਲਬ ਹੁੰਦਾ ਫਾਰਸੀ ਵਿੱਚ ਵੇਖਣ ਵਾਲਾ। ਜਿਹੜਾ ਤੇਰਾ ਨਾਮ ਸੁਣੇਗਾ, ਤੇਰੇ ਦਰ ਤੇ ਆ ਜਾਵੇਗਾ, ਉਹਨੂੰ ਇਨਾਮ ਵਿੱਚ ਇਹ ਬਖਸ਼ਿਸ਼ ਹਾਸਲ ਹੋਵੇਗੀ, ਉਸਨੂੰ ਰੱਬ ਨਜ਼ਰੀ ਆ ਜਾਵੇਗਾ, ਰੱਬ ਮਿਲੇਗਾ ਹੀ ਉਸਨੂੰ, ਜਿਹਦੇ ਤੇ ਤੇਰੀਆਂ ਖੁਸ਼ੀਆਂ ਹੋ ਗਈਆਂ। ਔਰ ਗੁਰੂ ਗ੍ਰੰਥ ਸਾਹਿਬ ਵੀ ਇਹੀ ਕਹਿੰਦੇ ਨੇ, ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ। ਦਿਖਦਾ ਨਹੀਂ ਨਾ ਰੱਬ, ਅਦ੍ਰਿਸ਼ਟ ਹੈ, ਇੰਦਰਿਆਂ ਦਾ ਵਿਸ਼ਾ ਨਹੀਂ, ਅਗੋਚਰ ਹੈ ਉਹ, ਪਰ ਜਿਹੜੇ ਸ਼ਬਦ ਦਾ ਅਭਿਆਸ ਕਰਦੇ ਨੇ, ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ ਹੋਂ ਸਤਿਗੁਰ ਕੈ ਬਲਹਾਰੀਐ। ਬਲਿਹਾਰੇ ਜਾਈਏ ਗੁਰੂ ਕੇ ਬੋਲ, ਗੁਰੂ ਦੇ ਬੋਲ ਸੁਣ ਕੇ, ਸ਼ਬਦ ਸੁਣ ਕੇ ਅਦਿਸ਼ਟ ਗੋਚਰ ਹੱਥ ਵਿੱਚ ਆ ਜਾਂਦਾ ਹੈ। ਜਾਂ ਇਉਂ ਸਮਝ ਲਓ ਗੁਰੂ ਗੋਬਿੰਦ ਸਿੰਘ ਹੀ ਤੇ ਪ੍ਰਤੱਖ ਸਤਿਗੁਰੂ ਖੁਦਾ ਹੈ। ਕਹਿੰਦੇ ਸਤਿਗੁਰ ਦਿਓ ਪ੍ਰਤੱਖ ਹਰ ਮੂਰਤ, ਇੱਕ ਦਿਨ ਹੁੰਦਾ ਰੱਬ ਵਰਗਾ, ਇੱਥੇ ਪ੍ਰਤੱਖ ਹਰ ਮੂਰਤ ਕਿਹਾ ਹੈ। ਰੱਬ ਹੀ ਗੁਰੂ ਗੋਬਿੰਦ ਦੇ ਰੂਪ ਵਿੱਚ ਮੂਰਤ ਇਮਾਨ ਹੋਇਆ ਹੈ, ਗੁਰੂ ਨਾਨਕ ਦੇ ਰੂਪ ਵਿੱਚ ਮੂਰਤ ਇਮਾਨ ਹੋਇਆ ਹੈ। ਸਤਿਗੁਰ ਦਿਓ ਪ੍ਰਤੱਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੈ। ਗੁਰੂ ਗੋਬਿੰਦ ਦੇ ਦੀਦਾਰੇ ਹੀ ਖੁਦਾ ਦੇ ਦੀਦਾਰੇ ਨੇ। ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਨਾਲ ਹੀ ਕਈ ਰੱਬ ਨੂੰ ਵੇਖਣ ਵਾਲੇ ਬਣ ਗਏ। ਫਿਰ ਧਿਆਨ ਦਿਓ, ਸਤਿਗੁਰ ਤੇ ਹਰ ਪਾਈਐ ਸਾਚਾ, ਹਰ ਸਿਉ ਰਹੇ ਸਮਾਏ। ਸਤਿਗੁਰ ਤੋਂ ਹੀ ਸੱਚਾ ਪਰਮਾਤਮਾ ਮਿਲਦਾ ਹੈ, ਹੋਰ ਕਿਧਰੇ। ਕਈ ਫੂਕਾਂ ਫਾਕਾਂ ਮਾਰਦੇ ਫਿਰਦੇ ਕੰਨਾਂ ਵਿੱਚ ਅਸੀਂ ਜੋਤ ਦਿਖਾ ਦਾਂਗੇ, ਆਹ ਵਿਖਾ ਦਾਂਗੇ, ਰੱਬ ਦਾ ਵਾਸਤਾ ਜੇ। ਇਹ ਗੁਰੂ ਹੀ ਦਿਖਾ ਸਕਦਾ ਹੈ, ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਿਬ। ਚੰਮ ਦਾ ਲਿਫਾਫਾ ਰੱਬ ਨਹੀਂ ਵਿਖਾ ਸਕਦਾ, ਤੇ ਜੇ ਕਿਸੇ ਨੇ ਵੇਖਿਆ ਵੀ ਹੋਵੇਗਾ ਨਾ, ਜਿਨ ਹਰ ਪਾਇਆ ਤਿਨੈ ਛੁਪਾਇਆ, ਉਹ ਲੁਕਾ ਕੇ ਰੱਖਦੇ ਨੇ। ਤੇ ਮਜਬੂਰੀ ਇਸ ਲਈ ਹੈ ਲੁਕਾ ਕੇ ਰੱਖਣ ਦੀ, ਕਿਉਂਕਿ ਉਹ ਏਡੀ ਅਜ਼ਮਤ ਦਾ ਮਾਲਕ ਹੈ ਖੁਦਾ, ਜਿਸਨੇ ਵੇਖ ਲਿਆ ਇਹ ਗੁੰਗੇ ਹੋ ਗਏ, ਬਿਆਨ ਹੀ ਨਹੀਂ ਕਰ ਸਕਦੇ, ਏਡੀ ਵੱਡੀ ਬਰਕਤ ਦਾ ਮਾਲਕ ਹੈ ਉਹ। ਉਹ ਤਾਂ ਕਹਿੰਦੇ ਨੇ ਜਿਨ ਹਰ ਪਾਇਆ ਤਿਨੈ ਛੁਪਾਇਆ, ਤੇ ਜਿਨ੍ਹਾਂ ਪਾਇਆ ਨਹੀਂ ਉਹ ਰੌਲਾ ਬੜਾ ਪਾਉਂਦੇ ਨੇ। ਘਾਟ ਨਾ ਕਿਨਹੀ ਕਹਾਇਆ ਸਭ ਕਹਿਤੇ ਹੈ, ਜਿਹੜਾ ਕਿਹੜਾ ਉਹ ਕਹਿੰਦਾ ਮੈਂ ਪਾਇਆ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦਾ ਝੂਠ ਬੋਲਦਾ ਹੈ, ਕੁਫਰ ਤੋਲਦਾ ਹੈ, ਜਿਸਨੇ ਪਾਇਆ ਉਹਨੇ ਛੁਪਾਇਆ ਹੈ, ਉਹ ਬਿਆਨ ਹੀ ਨਹੀਂ ਕਰ ਸਕਿਆ। ਜਿਹਨੇ ਪਾਇਆ ਨਹੀਂ ਉਹਨੇ ਵਾਧੂ ਦਾ ਰੌਲਾ ਪਾਇਆ, ਉਹਦੇ ਪੱਲੇ ਕੱਖ ਨਹੀਂ ਦੇ। ਸੋ ਇਹ ਵਾਧੂ ਦੀਆਂ ਗੱਲਾਂ ਤੈਨੂੰ ਜੋਤ ਵਿਖਾ ਦਿਆਂਗੇ, ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਜੇ ਦੀਦਾਰੇ ਕਰਨੇ ਆ ਤੇ ਆ ਸਤਿਗੁਰ ਤੇ ਹਰ ਪਾਈਐ ਸਾਚਾ। ਗੁਰੂ ਗੋਬਿੰਦ ਦੇ ਦਰ ਤੋਂ, ਗੁਰੂ ਨਾਨਕ ਨਿਰੰਕਾਰੀ ਦੇ ਦਰ ਤੋਂ ਖੁਦਾ ਦੀ ਪ੍ਰਾਪਤੀ ਹੁੰਦੀ ਹੈ। ਅੱਗੇ ਭਾਈ ਨੰਦ ਲਾਲ ਆਖਣ ਲੱਗੇ, ਵਾਸਿਫਾਨੇ ਜਾਤੇ ਗੁਰੂ ਗੋਬਿੰਦ ਸਿੰਘ, ਵਸਲ ਅਸ ਬਰਕਾਤੇ ਗੁਰੂ ਗੋਬਿੰਦ ਸਿੰਘ। ਵਸਫ ਖੂਬੀ ਨੂੰ ਕਹਿੰਦੇ ਨੇ, ਗੁਣਾਂ ਨੂੰ ਕਹਿੰਦੇ ਨੇ, ਵਡਿਆਈ ਨੂੰ, ਤਾਰੀਫ ਨੂੰ। ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਾਤੇ, ਜਾਤ ਕਿਸੇ ਦੀ ਹਸਤੀ ਨੂੰ ਬਿਆਨ ਕਰਨਾ। ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਹਾਡੀ ਜਿਹੜੀ ਹਸਤੀ ਹੈ ਸਾਰੇ ਜਗਿਆਸੂ ਉਸਨੂੰ ਗਾ ਰਹੇ ਨੇ, ਵਡਿਆ ਰਹੇ ਨੇ। ਔਰ ਅੱਗੇ ਕਹਿੰਦੇ ਨੇ, ਵਸਲ ਅਸ ਬਰਕਾਤੇ ਗੁਰੂ ਗੋਬਿੰਦ ਸਿੰਘ। ਵਸਲ, ਵਸਲ ਦਾ ਮਤਲਬ ਹੁੰਦਾ ਹੈ ਮਿਲਾਪ, ਅਰਬੀ ਦਾ ਲਫ਼ਜ਼ ਹੈ ਮੇਲ, ਜੋੜ। ਗੁਰੂ ਗੋਬਿੰਦ ਸਿੰਘ ਤੂੰ ਬਰਕਤਾਂ ਬਖਸ਼ਣ ਵਾਲਾ ਹੈ, ਕਿਰਪਾ ਕਰਨ ਵਾਲਾ ਹੈ, ਤੇਰੇ ਜਿਹੜੇ ਦੀਦਾਰੇ ਨੇ, ਤੇਰੇ ਦਰਸ਼ਨ ਕਰਕੇ ਖੁਦਾ ਦੇ ਦੀਦਾਰੇ ਹੋ ਜਾਂਦੇ ਨੇ, ਤੇਰੀ ਹਸਤੀ ਖੁਦਾ ਨੂੰ ਵਡਿਆਉਣ ਵਾਲੀ ਹੈ, ਤੇਰੀ ਉਹ ਬੁਲੰਦ ਹਸਤੀ ਹੈ। ਵਾਸ਼ਿਫਾਨੇ ਜਾਤੇ ਗੁਰੂ ਗੋਬਿੰਦ ਸਿੰਘ, ਕਹਿੰਦੇ ਜਿਹੜਾ ਤੇਰੀ ਹਸਤੀ ਨੂੰ ਗਾਵੇਗਾ, ਵਡਿਆਵੇਗਾ, ਉਸਨੂੰ ਕੀ ਮਿਲੇਗਾ। ਵਸਲ ਅਸ ਬਰਕਾਤੇ ਗੁਰੂ ਗੋਬਿੰਦ ਸਿੰਘ, ਬਰਕਾਤੇ ਬਰਕਤਾਂ, ਜਿਹੜਾ ਵੀ ਤੇਰੀ ਹਸਤੀ ਨੂੰ ਵਡਿਆਵੇਗਾ ਉਹਦੀਆਂ ਝੋਲੀਆਂ ਬਰਕਤਾਂ ਨਾਲ ਭਰ ਜਾਣਗੀਆਂ, ਜਿਹੜਾ ਤੈਨੂੰ ਵਡਿਆਵੇਗਾ ਉਹਦੀਆਂ ਝੋਲੀਆਂ ਰਹਿਮਤਾਂ ਨਾਲ ਭਰ ਜਾਣਗੀਆਂ, ਪਦਾਰਥਾਂ ਨਾਲ ਭਰ ਜਾਣਗੀਆਂ, ਐਸੀ ਪਹੁੰਚ ਦਾ ਤੂੰ ਮਾਲਕ ਹੈ। ਗੁਰੂ ਗੋਬਿੰਦ ਸਿੰਘ ਦੀ ਵਡਿਆਈ ਵਿੱਚ ਭਾਈ ਨੰਦ ਲਾਲ ਨੇ ਇਹ ਬੋਲ ਆਖੇ ਨੇ, ਉਹ ਮਹਾਰਾਜ ਗੁਰੂ ਗੋਬਿੰਦ ਸਿੰਘ, ਰਾਕੇ ਮਾਨੇ ਵਸਫ ਗੁਰੂ ਗੋਬਿੰਦ ਸਿੰਘ, ਨਾਮ ਵਰ ਅਜ ਲੁਥ ਪੇ ਗੁਰੂ ਗੋਬਿੰਦ ਸਿੰਘ। ਰਾਕੇ ਮਾਨੇ, ਕਿਸੇ ਨੇ ਪੁੱਛਿਆ ਵੀ ਤੂੰ ਲਿਖਦਾ ਕਿਉਂ ਹੈ ਗੁਰੂ ਗੋਬਿੰਦ ਸਿੰਘ ਦੀ ਵਡਿਆਈ, ਇੱਥੇ ਜਵਾਬ ਦਿੱਤਾ ਭਾਈ ਨੰਦ ਲਾਲ ਨੇ ਵੀ ਕਿਉਂ ਲਿਖਦਾ ਮੈਂ ਉਹਦੀ ਵਡਿਆਈ। ਆਖਣ ਲੱਗੇ, ਰਾਗ ਕੇ ਮਾਨੇ ਵਸਫੇ ਗੁਰੂ ਗੋਬਿੰਦ ਸਿੰਘ। ਰਾਗ ਕੇ ਮਾਨੇ ਦਾ ਮਤਲਬ ਹੁੰਦਾ ਲਿਖਾਰੀ, ਲਿਖਣ ਵਾਲਾ, ਜਿਹੜਾ ਸਦਾ ਲਿਖਦਾ ਹੈ। ਕਹਿੰਦੇ ਜਿੰਨੇ ਜਿੰਨੇ ਵੀ ਗੁਰੂ ਗੋਬਿੰਦ ਸਿੰਘ ਦੀ ਵਡਿਆਈ ਲਿਖੀ, ਭਾਈ ਨੰਦ ਲਾਲ ਕਹਿੰਦੇ ਜਿਵੇਂ ਅਸੀਂ ਗੁਰੂ ਗੋਬਿੰਦ ਸਿੰਘ ਦੀ ਵਡਿਆਈ ਲਿਖ ਰਹੇ ਹਾਂ, ਗਾਉਣ ਦਾ, ਸੁਣਨ ਦਾ, ਫਲ ਤੇ ਦਾਸੀ ਆਏ ਨੇ ਵੀ ਝੋਲੀਆਂ ਭਰਤੀਆਂ ਨੇ। ਜਿਸ ਕਿਸੇ ਨੇ ਉਹਦੀ ਕਲਮ ਚੁੱਕ ਕੇ ਵਡਿਆਈ ਲਿਖੀ ਹੈ, ਨਾਮ ਵਰ ਅਜ ਲੁਤਪੇ ਗੁਰੂ ਗੋਬਿੰਦ ਸਿੰਘ। ਵਸਬ ਦਾ ਮਤਲਬ ਉਸਤਤੀ ਹੁੰਦਾ ਜੇ, ਵਡਿਆਈ ਹੁੰਦਾ ਜੇ, ਤੇ ਰਾਕਿਬਾ ਨੇ ਉਹ ਕਵੀ ਜਿਹੜਾ ਵਡਿਆਈ ਲਿਖਦਾ ਹੈ ਗੁਰੂ ਗੋਬਿੰਦ ਸਿੰਘ ਦੀ, ਨਾਮਵਰ ਅਜ ਲੁਤਪੇ ਗੁਰੂ ਗੋਬਿੰਦ ਸਿੰਘ। ਨਾਮਵਰ ਦਾ ਮਤਲਬ ਤੇ ਸਮਝਦੇ ਹੋ ਨਾ, ਪ੍ਰਸਿੱਧੀ ਹੋ ਜਾਣੀ, ਵਡਿਆਈ ਹੋ ਜਾਣੀ। ਇਹ ਫਾਰਸੀ ਦਾ ਲਫ਼ਜ਼ ਹੈ ਨਾਮਵਰ। ਜਿੰਨੇ ਜਿੰਨੇ ਵੀ ਤੇਰੀ ਵਡਿਆਈ ਲਿਖੀ ਹੈ, ਜਿੰਨੇ ਜਿੰਨੇ ਵੀ ਗੁਰੂ ਗੋਬਿੰਦ ਸਿੰਘ ਤੇਰੇ ਗੁਣ ਗਾਏ ਨੇ, ਜਿਵੇਂ 52 ਕਵੀ ਉਹਦੇ ਦਰਬਾਰ ਚ ਬਹਿੰਦੇ ਸਨ, ਜਿਵੇਂ ਗੁਰੂ ਅਰਜਨ ਸਾਹਿਬ ਦੇ ਦਰ ਤੇ ਭੱਟ ਵਡਿਆਈ ਕਰਦੇ ਸਨ, ਭੱਟਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਦੇ ਦਰ ਤੇ 52 ਕਵੀ ਬੈਠਦੇ ਸਨ, ਗੁਣ ਗਾਉਂਦੇ ਸਨ। ਤੇ ਜਿੰਨੇ ਜਿੰਨੇ ਗੁਰੂ ਗੋਬਿੰਦ ਦੀ ਵਡਿਆਈ ਲਿਖੀ, ਨਾਮ ਵਰ ਅਜ ਲੁਤਫੇ ਗੁਰੂ ਗੋਬਿੰਦ ਸਿੰਘ। ਲੁਤਫ ਕਿਰਪਾਲਤਾ ਨੂੰ ਕਹਿੰਦੇ ਨੇ, ਕਿਰਪਾ ਨੂੰ ਕਹਿੰਦੇ ਨੇ, ਦਿਆਲਤਾ ਨੂੰ ਕਹਿੰਦੇ ਨੇ। ਜਿੰਨੇ ਵੀ ਤੇਰੀ ਵਡਿਆਈ ਕੀਤੀ, ਤਿੰਨਾਂ ਲੋਕਾਂ ਵਿੱਚ ਤੂੰ ਉਸ ਦੀ ਵਡਿਆਈ ਕਰਵਾ ਦਿੱਤੀ। ਹੁਣ ਭਾਈ ਨੰਦ ਲਾਲ ਨੂੰ ਕੌਣ ਨਹੀਂ ਜਾਣਦਾ ਇੱਥੇ, ਜਿੰਨੇ ਜਿੰਨੇ ਗੁਰੂ ਗੋਬਿੰਦ ਸਿੰਘ ਤੇਰੀ ਵਡਿਆਈ ਕੀਤੀ। ਹੈ ਗੁਰੂ ਅਰਜਨ, ਭਾਈ ਗੁਰਦਾਸ ਵਰਗਿਆਂ ਤੇਰੀ ਵਡਿਆਈ ਕੀਤੀ ਤੇ ਅਮਰ ਹੋ ਗਏ ਦੁਨੀਆਂ। ਗੁਰੂ ਨਾਨਕ, ਭਾਈ ਮਰਦਾਨੇ ਵਰਗਿਆਂ ਤੇਰੀ ਵਡਿਆਈ ਕੀਤੀ, ਅਮਰ ਹੋ ਗਏ। ਵੱਡੀ ਵਡਿਆਈ ਗੁਰ ਸੇਵਾ ਤੇ ਪਾਏ, ਜਿਹੜਾ ਤੇਰੀ ਸੇਵਾ ਵਿੱਚ ਕਲਮ ਚੁੱਕ ਕੇ ਲਿਖਦਾ ਰਿਹਾ, ਉਹਦੀ ਤਿੰਨਾਂ ਲੋਕਾਂ ਵਿੱਚ ਪਾਤਸ਼ਾਹ ਤੂੰ ਵਡਿਆਈ ਕਰ ਦਿੱਤੀ, ਜੈ ਜੈਕਾਰ ਕਰਵਾ ਦਿੱਤੀ। ਭਾਈ ਨੰਦ ਲਾਲ ਕਹਿੰਦੇ, ਮੈਂ ਇਸ ਲਈ ਲਿਖਦਾ ਹਾਂ ਮੇਰਾ ਨਾਮ ਅਮਰ ਹੋ ਜਾਵੇ, ਇਸ ਕਰਕੇ ਉਹਦੀ ਵਡਿਆਈ ਕਰਦਾ ਹਾਂ। ਗੁਰੂ ਗੋਬਿੰਦ ਸਿੰਘ ਦੀ ਕਿਰਪਾਲਤਾ ਨਾਲ 52 ਕਵੀ ਅਮਰ ਹੋ ਗਏ, ਉਹਨਾਂ ਦੀ ਦੁਨੀਆਂ ਦੇ ਉੱਤੇ ਵਡਿਆਈ ਹੋ ਗਈ। ਹੁਣ ਲਿਖਣ ਵਾਲੇ ਕਈ ਲਿਖਾਰੀ ਸਨ, ਭਾਈ ਜੈਤਾ ਜੀ, ਭਾਈ ਜੈਤਾ ਜੀ ਵਰਗੇ ਮਹਾਂਪੁਰਸ਼ ਵੀ ਲਿਖਦੇ ਸਨ, ਭਾਈ ਕੰਕਣ ਜੀ ਵਰਗੇ ਮਹਾਂਪੁਰਸ਼ ਵੀ ਲਿਖਦੇ ਸਨ, ਹੰਸ ਰਾਮ ਕਵੀ ਵਰਗੇ, ਅਹੀਰ ਕਵੀ ਵਰਗੇ, ਬੜੇ ਬੜੇ ਵਿਦਵਾਨ ਜਿਨ੍ਹਾਂ ਗੁਰੂ ਗੋਬਿੰਦ ਨੂੰ ਵਡਿਆਇਆ, ਅੱਲਾ ਯਾਰ ਖਾਂ ਵਰਗੇ ਮਹਾਂਪੁਰਸ਼, ਕਿੰਨੇ ਕੁ ਨਾਮ ਲਿਖੀਏ, ਸ਼ਾਹ ਮੁਹੰਮਦ ਲਤੀਫ ਵਰਗੇ ਸਤਪੁਰਸ਼, ਜਿੰਨੇ ਵੀ ਗੁਰੂ ਗੋਬਿੰਦ ਦੀ ਵਡਿਆਈ ਕੀਤੀ, ਤਿੰਨਾਂ ਲੋਕਾਂ ਵਿੱਚ ਉਹਦਾ ਨਾਮ ਹੋ ਗਿਆ, ਜੈ ਜੈਕਾਰ ਹੋ ਗਈ ਉਸਦੀ। ਅੱਗੇ ਆਖਣ ਲੱਗੇ ਭਾਈ ਸਾਹਿਬ ਭਾਈ ਨੰਦ ਲਾਲ, ਹੁਣ ਧਿਆਨ ਦਿਓ, ਇੱਕ ਲਫ਼ਜ਼ ਵਰਤਿਆ, ਨਾਮ ਵਰ ਅਜ ਲੁਤਫੇ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੁਨੀਆਂ ਵਿੱਚ ਨਾਮਵਰ ਲਿਖਾਰੀ ਹੋਏ ਨੇ, ਇਉਂ ਅਰਥ ਕਰ ਲਵੋ, ਉਹਦੇ ਵਰਗਾ ਦੂਜਾ ਕੋਈ ਲਿਖਾਰੀ ਨਹੀਂ ਹੋਇਆ। ਸ਼੍ਰੀ ਦਸਮ ਗ੍ਰੰਥ ਸਾਹਿਬ ਵਿੱਚ ਇੰਨੀਆਂ ਕੁ ਭਾਸ਼ਾਵਾਂ ਲਿਖ ਗਏ ਨੇ, ਉਹ ਇੰਨੀਆਂ ਕੁ ਭਾਸ਼ਾਵਾਂ ਨੇ 42 ਵਰ੍ਹਿਆਂ ਦੀ ਉਮਰ ਤੱਕ ਜਿਤਨੀਆਂ ਭਾਸ਼ਾਵਾਂ ਉਸ ਗੁਰੂ ਗੋਬਿੰਦ ਸਿੰਘ ਨੇ ਵਰਤੀਆਂ ਨੇ, ਸਾਡੀ 420 ਵਰੇ ਵੀ ਉਮਰ ਹੋ ਜਾਵੇ ਤੇ ਉਹਦਾ ਚੌਥਾ ਹਿੱਸਾ ਨਹੀਂ ਅਸੀਂ ਸਿੱਖ ਸਕਦੇ। ਉਹਦੇ ਵਰਗਾ ਕੋਈ ਕਵੀ ਨਹੀਂ ਹੈ, ਉਹਦੇ ਵਰਗਾ ਕੋਈ ਵਿਦਵਾਨ ਨਹੀਂ ਹੈ। ਜਦੋਂ ਕਿਤੇ ਸਰਬਲੋ ਗ੍ਰੰਥ ਪੜ੍ਹੋ ਨਾ, ਕਿੰਨੇ ਰਾਗ ਗਿਣ ਲਵੋਗੇ, 25 ਕੋਈ, 30 ਕੋਈ, 31 ਕੋਈ, 35 ਕਹਿੰਦਾ। ਕਦੇ ਸਰਬਲੋ ਗ੍ਰੰਥ ਪੜ੍ਹਿਓ, ਉਸ ਦਾ ਲਿਖਿਆ ਵਿਦਵਾਨ ਪੁਰਸ਼ ਕਹਿੰਦੇ ਨੇ 50-52 ਭਾਸ਼ਾ ਨੇ ਇਕੱਲੇ ਸਰਬਲੋ ਗ੍ਰੰਥ ਦੇ ਵਿੱਚ, ਔਰ ਸੈਂਕੜੇ ਰਾਗ ਨੇ ਉਸ ਦੇ ਵਿੱਚ। ਇਹ ਜਿਹੜੇ ਵਿਦਵਾਨ ਸਤਪੁਰਸ਼ ਨੇ ਨਾ, ਉਹ ਕਹਿੰਦੇ ਵੀ 300 ਤੋਂ ਉੱਪਰ ਸਰਬਲੋ ਵਿੱਚ ਰਾਗ ਲਿਖੇ ਹੋਏ ਨੇ ਗੁਰੂ ਗੋਬਿੰਦ ਸਿੰਘ ਵੱਲੋਂ, ਤੇ 50-52 ਭਾਸ਼ਾ ਲਿਖੀਆਂ ਹੋਈਆਂ ਨੇ, ਤੇ ਕਿੰਨੀਆਂ ਸਿਖਾ ਲਓਗੇ ਨਿਆਣਿਆਂ। ਫਰਕ ਇਹ ਹੈ, ਸਤਿਗੁਰੂ ਕੌਣ ਹੈ ਜੋ ਸਿਖਾਉਣ ਆਉਂਦਾ ਹੈ, ਜਗਿਆਸੂ ਕੌਣ ਹੈ, ਸਿੱਖ ਕੌਣ ਹੈ ਜੋ ਸਿੱਖਣ ਆਉਂਦਾ ਹੈ। ਤੇ ਯਾਦ ਰੱਖਿਓ, ਸਿੱਖਣ ਵਾਲਾ ਜਿੰਨਾ ਚਾਹੇ ਸਿੱਖ ਲਵੇ, ਮੁਰਸ਼ਦ ਨਹੀਂ ਬਣ ਸਕਦਾ, ਸਤਿਗੁਰੂ ਨਹੀਂ ਬਣ ਸਕਦਾ। ਇੰਨਾ ਫਰਕ ਹੈ ਤੁਹਾਡੀ, ਸਾਡੀ ਤੇ ਗੁਰੂ ਦੀ ਸਿਆਣਪ ਦਾ। ਗੁਰੂ ਸਮੁੰਦਰ ਨਦੀ ਸਭ ਸਿੱਖੀ, ਉਹਨੇ ਸਮੁੰਦਰ ਹੀ ਰਹਿਣਾ ਹੈ। ਇਹ 999 ਨਦੀਆਂ ਸਮੁੰਦਰ ਵਿੱਚ ਪੈ ਜਾਣ, ਸਮੁੰਦਰ ਵਰਗਾ ਕਾਇਆ ਵੀ ਰੂਪ ਨਹੀਂ ਉਹਨਾਂ ਦਾ ਹੋ ਸਕਦਾ। ਸਮੁੰਦਰ ਸਮੁੰਦਰ ਹੀ ਹੈ, ਨਦੀ ਦੀ ਹਸਤੀ ਬੜੀ ਛੋਟੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਵੀਆਂ ਦੇ ਸਮੁੰਦਰ ਨੇ, ਗੁਰੂ ਗੋਬਿੰਦ ਸਿੰਘ ਵਰਗਾ ਦੂਸਰਾ ਕੋਈ ਕਵੀ ਨਹੀਂ ਹੋਇਆ। ਔਰ ਰਹੀ ਗੱਲ ਇੰਨੀਆਂ ਭਾਸ਼ਾਵਾਂ ਦੇ ਗਿਆਨ ਦੀ, मतलब यह है भी जदों कह दिता गुर परमेसर एको जान खुदा दियां बनाईयां भाषावां ने खुदा आप गुरु गोबिंद बन के दुनिया ते आया तो उन्हूं सिखण दी की लोड़ पै गई उन्हूं सिखण दी लोड़ नहीं है वो कुल भाषावां दा ज्ञाता है बनाउण वाला है मालक है खसम है ऐसे गुरु गोबिंद सिंह पातशाह उन्हां वर्गा कोई दूजा कवि नहीं है उच्ची लिखत है महारात हासिल है उसनों सिद्धि हासिल है उसनों ये महान रचनावां करन दे विच और अरबी फारसी संस्कृत जाप साहब दे एक छंद दे विच इतने भाषावां तुहानूं मिल जाणगीआं ऐसा वड्डा विद्वान है गुरु गोबिंद सिंह पातशाह जफरनामा पढ़ो तो शायद फिरदौस वर्गे शर्मिंदे हो जाण कवि अरबी फारसी का कोई विद्वान जफरनामे दे बराबर दी रचना नहीं दुनिया ते कर सकिया किसी भी भाषा विच गुरु गोबिंद सिंह ने कलम चुकी उहदा बदल कोई नहीं है दुनिया ते किसी भी भाषा विच कलम चुकी उसने जे पंजाबी विच चुकदा है तो चौपाई साहब वर्गी कोई दूसरी रचना नहीं है ऐसा वीर रस पैदा करने वाली चंडी दी वार वर्गी कोई रचना नहीं है इत्थे कोई कृष्ण दी मूर्त अगे कोई राम दी मूर्त अगे कोई दुर्गा दी मूर्त अगे बैठा रहिंदा सी ते बापू कहिंदा मूर्तां संगल नहीं तोड़ने गुलामी दे किदां टुटने ने सिखां ने पुछिया सनातन मती हिंदुआं ने पुछिया भी फिर किदां संगल टुटने ने कहिंदे 700 साल तो मूर्तां अगे ही बैठे हो कदे दुर्गा उठी है कदे कृष्ण मूर्ति चो निकले आए जा श्री रामचंद्र जी निकल के आए ने ते फिर किदा संगल टुटनगे कहिंदे ए राम जी ए कृष्ण जी ए माता दुर्गा ए सारे उस खुदा दी इबादत करके ही बल हासिल कीता ते ए दैंता नूं इन्हां ढाया है अपने किसे दे भी पले कख नहीं है इन्हां दे ते वे करना की चाहिदा मूर्तां अगे बहण दी बजाए उस खुदा दी इबादत कर ते की मिलेगा फिर तैथों ही बल राम लै नाल बाणा दह सिर काया सुखाली पंजाबी है चंडी दी वार तैथों ही बल कृष्ण लै कंस केसी पकड़ तैही दुर्गा साज के दैंता दा नाश कराया कहिंदे उन्हें ही बल दिता सी सारिआं नूं खैर उहदी कलम ऐसी वीर रसी कलम सी मुरदिआं नूं सुरजीत कर दिता जान फूक दित्ती ए बुजदिल लोकां दे अंदर गिदनों शेर बना दिते स्यारग ते सिंगले तो बनाई गिदनों शेर बना दिते उसकी कलम ने ऐसा बाहुबली गुरु गोबिंद सिंह है ऐसा सूरबीर है किसे बने भी चल पो शाह मोहम्मद लतीफ कहिंदा जे उहदे वर्गा कोई सूरमा नहीं तो उहदे वर्गा कवि भी कोई नहीं है जे उहदे वर्गा कोई दानी नहीं है सरबंस वारन वाला उहदे वर्गा कोई बादशाह नहीं है झोलियां भरन वाला उहदे वर्गा फकीर भी कोई नहीं है आनंदपुर दे तख्तां ताजां मखमली सेजां नूं छड के कंडियां ते विस जांदा है कई बार उहदे वर्गा होया कोई नहीं है भाई नंद लाल कहिंदे जिहड़ा उस दे गुण गावेगा तिन्नां लोकां विच उस दी प्रसिद्धि होवेगी जिहड़ा उस दी सेवा करेगा वड्डी वड्याई गुर सेवा ते पाए उहदी वड्याई हो जावेगी अगे भाई नंद लाल जी फुरमान करदे ने नाज़राने रूए गुर गोबिंद सिंह मस्ते हकदर कूए गुर गोबिंद सिंह नाज़राने नजराना की हुंदा भेटा उपहार जो आ गुरु दे दर ते तुसी चढ़ाउंदे हो जां नाज़राने दा मतलब हुंदा दर्शन करन वाला तकन वाला ऐ गुरु गोबिंद सिंह पातशाह रूए दा मतलब है सुंदर चेहरा गुरु गोबिंद सिंह तेरे दर उत्ते आनंदपुर साहब लखां जगियासू तेरी सुंदरता दे कायल होए भजे आउंदे सन तेरे दर्शन करन आउंदे सन नूरानी चेहरे दे दीदार करन आउंदे सन मस्ते हकदर कूए गुरु गोबिंद सिंह मस्ते दा मतलब है मस्त होना अच्छा जेड़ा लफ्ज इत्थे आया ना रूह ये फारसी का लफ्ज है नाज़राने रूह है गुरु गोबिंद सिंह दे गुरु ग्रंथ साहिब विच भी आउंदा जे रूह का मतलब है चेहरा बाणी विच ये रूह लफ्ज वार वार आउंदा है दिल खल हल जाकै जर्द रूह बानी रूह का मतलब है चेहरा है गुरु गोबिंद सिंह तेरा जेड़ा सुंदर चेहरा है उसके दीदारे करन लखां जगियासू आउंदे सन ਮਸਤੇ ਹਕਦਰ ਕੂਏ ਗੁਰ ਗੋਬਿੰਦ ਸਿੰਘ। ਮਸਤ ਦਾ ਮਤਲਬ ਮਸਤਾਨਾ, ਹੱਕ ਦਾ ਮਤਲਬ ਰੱਬ, ਤੇ ਕੂਏ ਦਾ ਮਤਲਬ ਹੈ ਗਲੀ ਮੁਹੱਲਾ। ਐ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਮੈਂ ਇੱਕ ਗੱਲ ਸਮਝ ਲਈ ਹੈ ਵੀ ਤੇਰੀ ਗਲੀ ਵਿੱਚ ਹੀ ਆਤਮ ਆਨੰਦ ਮਿਲੇਗਾ, ਰੱਬ ਦੀ ਪ੍ਰਾਪਤੀ ਹੋਵੇਗੀ। 33 ਕਰੋੜ ਦੇਵਤੇ ਤੇ ਆ ਕੇ ਵੇਖ ਲਏ, ਰੱਬ ਨਹੀਂ ਮਿਲਿਆ। ਉਹ ਕੀ ਸੀ? ਗਜ਼ਨੀ ਦਾ ਇੱਕ ਹਿੰਦੂ ਹੀ ਸੀ ਨਾ ਭਾਈ ਨੰਦ ਲਾਲ, ਗਜ਼ਨੀ ਦੇ ਰਹਿਣ ਵਾਲਾ, ਗਜ਼ਨੀ ਦੇ ਹਾਕਮ ਦੇ ਦਰ ਉੱਤੇ ਨੌਕਰੀ ਕਰਨ ਵਾਲਾ ਭਾਈ ਨੰਦ ਲਾਲ। ਉਸ ਦਾ ਪਿਤਾ ਛੱਜੂ ਰਾਮ, ਛੱਜੂ ਰਾਮ ਚੜ੍ਹਾਈ ਕਰ ਗਿਆ ਤੇ ਮੁਲਤਾਨ ਆ ਗਿਆ। ਭਾਈ ਨੰਦ ਲਾਲ ਆਗਰੇ ਆ ਗਿਆ, ਨੰਦਾਂ ਦੀ ਪੁਰੀ ਪਹੁੰਚ ਗਿਆ। ਖੈਰ, ਗੁਰੂ ਗੋਬਿੰਦ ਦੇ ਦੀਦਾਰੇ ਕੀ ਹੋ ਗਏ, ਆਤਮ ਆਨੰਦ ਦੀ ਪ੍ਰਾਪਤੀ ਹੋ ਗਈ, ਗੁਰੂ ਗੋਬਿੰਦ ਦੀ ਗਲੀ ਵਿੱਚ ਖੁਦਾ ਦੀ ਪ੍ਰਾਪਤੀ ਹੋ ਗਈ। ਫਿਰ ਮੁੜ ਕੇ ਕਦੇ ਨਹੀਂ ਗਿਆ, ਫਿਰ ਖੰਡੇ ਦੀ ਪੌੜ ਛੱਕ ਕੇ ਉਹ ਮਹਾਂਪੁਰਸ਼ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਦਾ ਹੀ ਹੋ ਕੇ ਰਹਿ ਗਿਆ। ਹਾਂ, ਲਕਬ ਉਹਦੇ ਨਾਲ ਲਾਲ ਹੀ ਲੱਗਦਾ, ਜਿਵੇਂ ਮਾਤਾ ਗੁਜਰ ਕੌਰ ਜੀ ਆਪਾਂ ਕਹਿ ਦਿੰਦੇ ਕਿਉਂਕਿ ਅੰਮ੍ਰਿਤ ਛਕਿਆ, ਵੈਸੇ ਵਰਤਦੇ ਮਾਤਾ ਗੁਜਰੀ ਹੈ ਆਪਾਂ। ਇੱਦਾਂ ਲਕਬ ਹੈ ਭਾਈ ਨੰਦ ਲਾਲ, ਪਰ ਉਸਨੇ ਖੰਡੇ ਦੀ ਪੌੜ ਛੱਕ ਲਈ ਸੀ। ਖੈਰ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਲੱਖਾਂ ਤੇਰੇ ਨੂਰਾਨੀ ਚਿਹਰੇ ਦੇ ਦੀਦਾਰ ਕਰਨ ਆਉਂਦੇ ਨੇ। ਮੈਂ ਵੀ ਭਾਈ ਨੰਦ ਲਾਲ ਕਹਿੰਦੇ ਉਸਦੇ ਨੂਰਾਨੀ ਚਿਹਰੇ ਦੇ ਦਰਸ਼ਨ ਕਰਦਾ ਹਾਂ, ਤੇ ਜਦੋਂ ਦਾ ਉਸਦੀ ਗਲੀ ਆ ਗਿਆ ਹਾਂ, ਆਤਮ ਆਨੰਦ ਮਿਲ ਗਿਆ ਹੈ, ਪਰਮ ਆਨੰਦ ਮਿਲ ਗਿਆ ਹੈ, ਖੁਦਾ ਦੀ ਪ੍ਰਾਪਤੀ ਹੋ ਗਈ ਹੈ। ਜਾਂ ਇਉਂ ਸਮਝ ਲਓ, ਆਖਣ ਲੱਗੇ ਮਸਤੇ ਹਕਦਰ ਕੂਏ ਗੁਰ ਗੋਬਿੰਦ ਸਿੰਘ, ਜਦੋਂ ਦਾ ਮੈਂ ਗੁਰੂ ਗੋਬਿੰਦ ਦੀ ਗਲੀ ਆ ਕੇ ਖੰਡੇ ਦੀ ਪੌਲ ਛਕੀ ਹੈ, ਆਤਮ ਰਸ ਮਿਲ ਗਿਆ। ਤੇ ਖਾਲਸਾ ਕੌਣ ਹੈ? ਤੁਸੀਂ ਰੋਜ਼ ਤੇ ਪੜ੍ਹਦੇ ਹੋ, ਖਾਲਸਾ ਕੌਣ ਹੈ? ਆਤਮ ਰਸ ਜਿਹੇ ਜਾਨ ਹੀ ਸੋ ਹੈ ਖਾਲਸ, ਦੇਵ ਮੋਹ ਮੈਂ ਪ੍ਰਭ ਮੈਂ ਤਾਸ ਮੈਂ ਰੰਚਕ ਨਾਹੀਂ ਭੇਵ। ਇਹ ਕਿਹਦੇ ਬੋਲ ਨੇ? ਸ੍ਰੀ ਸਰਬਲੋਕ ਗ੍ਰੰਥ ਦੇ, ਗੁਰੂ ਗੋਬਿੰਦ ਸਿੰਘ ਦੀ ਰਚਨਾ ਦੇ। ਕਹਿੰਦੇ ਆਤਮ ਰਸ ਦੀ ਪ੍ਰਾਪਤੀ ਕਰਨ ਵਾਲਾ ਜਿਹਨੇ ਖੰਡੇ ਦੀ ਪੌਲ ਛੱਕ ਲਈ, ਗੁਰੂ ਕਾ ਹੋ ਗਿਆ, ਆਤਮ ਰਸ ਦੀ ਪ੍ਰਾਪਤੀ ਹੋ ਗਈ, ਪਰਮ ਆਨੰਦ ਮਿਲ ਗਿਆ। ਹੁਣ ਕਈ ਤੇ ਮੰਨਦੇ ਨਹੀਂ, ਉਹ ਕਹਿੰਦੇ ਖੰਡੇ ਦੀ ਪੌਲ ਤੇ ਛਕਾਈ ਕੋਈ ਨਹੀਂ ਹੈ। ਤੇ ਜੇ ਪੁੱਛੀਏ ਕੋਈ ਇਤਿਹਾਸਿਕ ਹਵਾਲਾ ਦੇ ਦਿਓ, ਕੋਈ ਪਰੂਫ, ਨਹੀਂ ਨਹੀਂ ਸਾਡੇ ਮਨ ਦਾ ਹੀ ਬਲਬਲਾ ਹੈ। ਤੇ ਹੁਣ ਕੱਲ ਨੂੰ ਮਨ ਦਾ ਬਲਬਲਾ ਆਖੇਗਾ ਵੀ ਗੁਰੂ ਨਾਨਕ ਸਾਹਿਬ ਹੋਏ ਨਹੀਂ, ਤੇ ਹੁਣ ਅਸੀਂ ਸਰੋਪਾ ਪਾ ਦਾਂਗੇ ਵੀ ਸੱਚੀ ਨਹੀਂ ਹੋਏ। ਕੱਲ ਨੂੰ ਮਨ ਦਾ ਬਲਬਲਾ ਆਖੇਗਾ ਵੀ ਚਮਕੌਰ ਦੀ ਗੜੀ ਜੰਗ ਹੀ ਨਹੀਂ ਹੋਇਆ, 10 ਗੁਰੂ ਹੀ ਨਹੀਂ ਹੋਏ। ਕੱਲ ਨੂੰ ਮਨ ਦਾ ਬਲਬਲਾ ਆਖੇਗਾ ਵੀ ਸਨਾਤਨ ਮਤੀਆਂ ਨੇ ਸਾਡੀ ਝੋਲੀ ਗ੍ਰੰਥ ਪਾ ਦਿੱਤਾ, ਅਸੀਂ ਗੁਰੂ ਮੰਨ ਲਿਆ, ਤੇ ਹੁਣ ਮਨ ਦਾ ਬਲਬਲਾ ਮੰਨ ਲਾਂਗੇ ਅਸੀਂ। ਤੇ ਜਿਹੜਾ ਹਜ਼ਾਰਾਂ ਪੰਨਿਆਂ ਦਾ ਇਤਿਹਾਸਕ ਕੋਈ ਗ੍ਰੰਥ ਹੈ, ਜੋ ਕਿਤਾਬਾਂ ਨੇ ਇਤਿਹਾਸ ਹੈ, ਜੋ 300-400 ਵਰ੍ਹੇ ਤੋਂ ਕੌਮ ਦੀ ਅਗਵਾਈ ਕਰ ਰਹੇ ਧਾਰਮਿਕ ਗ੍ਰੰਥ ਨੇ, ਜਦੋਂ ਬੜੇ ਬੜੇ ਸ਼ਹੀਦਾਂ ਸਤਿਪੁਰਸ਼ਾਂ ਦੇ ਬੋਲ ਮਿਲਦੇ ਨੇ ਸਿੱਖ ਇਤਿਹਾਸ ਬਾਬਤ, ਉਹਨਾਂ ਸਾਰਿਆਂ ਨੂੰ ਖੰਡਿਤ ਕਰਕੇ ਤੇਰੇ ਮਨ ਦਾ ਬਲਬਲਾ ਮੰਨ ਲਈਏ? ਹੁਣ ਅਖੇਰ ਹੀ ਅੰਮ੍ਰਿਤ ਛਕਾਇਆ ਹੀ ਨਹੀਂ ਹੈ, ਅੰਮ੍ਰਿਤ ਬਣਦਾ ਕਿੱਦਾਂ? ਧਿਆਨ ਦੇ, ਸਤਿਗੁਰ ਕੀ ਬਾਣੀ, ਗੁਰੂ ਗ੍ਰੰਥ ਸਾਹਿਬ ਚੋਂ ਚੱਲਾਂਗੇ, ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣਹੋ ਗੁਰ ਸਿੱਖੋ ਹਰ ਕਰਤਾ ਆਪ ਮੋਹੋ ਕਢਾਏ। ਦੋ ਵਾਰ ਕਿਹਾ ਸਤ ਸਤ, ਸੱਚ ਕਰਕੇ ਮੰਨਣੀ ਹੈ ਬਾਣੀ। ਹੁਣ ਅੰਮ੍ਰਿਤ ਬਣਦਾ ਕਿੱਦਾਂ ਹੈ? ਕਹਿੰਦੇ ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ, ਸਹਿਜੇ ਪਾਵੈ ਹੋਏ। ਗੁਰੂ ਦੇ ਹੁਕਮ 'ਚ ਅੰਮ੍ਰਿਤ ਹੈ, ਤੇ ਗੁਰੂ ਨੇ ਪਹਿਲਾ ਅੰਮ੍ਰਿਤ ਕਿਹੜਾ ਕਿਹਾ ਹੁਕਮ ਕਰਕੇ? ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾ ਹੈ। ਉਹ ਨਾਮ ਰੂਪੀ ਅੰਮ੍ਰਿਤ ਹੈ ਨਾ ਅੰਦਰ, ਇਹ ਕਿਹਦੇ ਹੁਕਮ ਵਿੱਚ ਹੈ? ਫਿਰ ਧਿਆਨ ਦਿਓ, ਇਹ ਹੈ ਗੁਰ ਕੇ ਬਾਣੀ ਵਿੱਚ ਅੰਮ੍ਰਿਤ ਹੈ। ਜੇ ਤੇ ਬਾਣੀ ਨੂੰ ਅੰਮ੍ਰਿਤ ਕਿਹਾ ਤੇ ਬਾਣੀ ਅੰਮ੍ਰਿਤ ਹੋ ਗਈ। ਤੇ ਭਾਈ ਗੁਰਦਾਸ ਕਹਿੰਦੇ ਨੇ, ਕਹਿੰਦੇ ਸਾਡੇ ਟਾਈਮ ਚਰਨਾ ਅੰਮ੍ਰਿਤ ਸੀ, ਉਹਨਾਂ ਲਿਖਿਆ ਹੈ ਸਾਫ ਗੱਲ ਹੈ ਵੀ ਭਾਣੇ ਚ ਅੰਮ੍ਰਿਤ ਹੈ। ਜੇ ਬਾਪੂ ਆਖੇ ਖੰਡੇ ਦੀ ਪੌੜ ਛਕੋ ਤੇ ਉਹੀ ਅੰਮ੍ਰਿਤ ਹੈ, ਉਹ ਬਾਟੇ ਚ ਪਾਇਆ ਪਾਣੀ ਆਬੇ ਹਾਤ ਹੈ ਅੰਮ੍ਰਿਤ ਹੈ। ਜੇ ਉਹ ਆਖੇ ਚਰਨਾ ਅੰਮ੍ਰਿਤ ਛਕੋ ਤੇ ਚਰਨ ਧੋ ਕੇ ਪੀਤੇ ਸਿੱਖਾਂ ਨੇ, ਉਹੀ ਅੰਮ੍ਰਿਤ ਹੈ। ਜੇ ਉਹਨੇ ਕਹਿ ਦਿੱਤਾ ਵੀ ਨਾਨਕ ਅੰਮ੍ਰਿਤ ਇਹ ਹੈ ਵੀ ਨਾਮ ਰੂਪੀ ਅੰਮ੍ਰਿਤ ਹੈ ਤੇ ਉਹੀ ਅੰਮ੍ਰਿਤ ਹੈ, ਮਤਲਬ ਇਹ ਹੈ ਵੀ ਅੰਮ੍ਰਿਤ ਉਹਦੇ ਹੁਕਮ ਨਾਲ ਬਣਨਾ ਹੈ। ਤੇ ਜਿੱਥੇ ਕਿੱਥੇ ਵੀ ਉਹਦਾ ਹੁਕਮ ਲਾਗੂ ਹੋ ਗਿਆ ਉਹੀ ਅੰਮ੍ਰਿਤ ਹੈ। ਇਹ ਅੰਮ੍ਰਿਤ ਕਿਵੇਂ ਤਿਆਰ ਹੋਇਆ? ਗੁਰ ਕੈ ਸ਼ਬਦ ਅੰਮ੍ਰਿਤ ਪੀ ਆਇਆ, ਸ਼ਬਦ ਨਾਲ ਅੰਮ੍ਰਿਤ ਤਿਆਰ ਹੋਇਆ ਫਿਰ ਪਿਆਇਆ ਗਿਆ, ਇੱਦਾਂ ਹੀ ਹੋਇਆ। ਭਾਈ ਗੁਰਦਾਸ ਕਹਿੰਦੇ ਸਾਡੇ ਸਮੇਂ ਤੇ ਇੱਦਾਂ ਸੀ, ਪਾਣੀ ਪੱਖਾ ਪੀਣਾ, ਪੈਰ ਧੋਏ ਚਰਨਾ ਅੰਮ੍ਰਿਤ ਪਾਵੇ। ਜਿਹੜਾ ਸੇਵਾ ਕਰਦਾ ਸੀ ਨਾ, ਕਈ ਪ੍ਰਕਾਰ ਦੀ ਸੇਵਾ ਉਹਨਾਂ ਗਣਾਤੀ, ਪੱਖਾ ਚੱਲਣਾ, ਆਟਾ ਪੀਸਣਾ, ਪ੍ਰਸ਼ਾਦੇ ਪਕਾਉਣੇ, ਜਲ ਦੀ ਸੇਵਾ ਕਰਨੀ, ਫਿਰ ਗੁਰੂ ਨੇ ਖੁਸ਼ ਹੋ ਜਾਣਾ, ਪੈਰ ਧੋਏ ਚਰਨਾ ਅੰਮ੍ਰਿਤ ਪਾਵੇ। ਨਵਾਂ ਜਾਮਿਆਂ ਤੱਕ ਚਰਨਾ ਅੰਮ੍ਰਿਤ ਮਿਲਦਾ ਰਿਹਾ ਸੇਵਾਦਾਰਾਂ ਨੂੰ। ਕਲਗੀਧਰ ਪਾਤਸ਼ਾਹ ਨੇ ਸੋਚਿਆ ਵੀ ਕਲਯੁੱਗ ਬੜਾ ਬਲਵਾਨ ਹੈ, ਐਸੇ ਭਿਅੰਕਰ ਸਮੇਂ ਵਿੱਚ ਜਦੋਂ ਅਸੀਂ ਦੇਹ ਪੰਜ ਭੂਤਕ ਸਰੀਰ ਤਿਆਗ ਕੇ ਸ਼ਬਦ ਸਰੂਪ ਵਿੱਚ ਆ ਗਏ, ਤੇ ਇਹ ਨਾ ਆਵੇ ਐਵੇਂ ਚੰਮ ਦੇ ਲਿਫਾਫੇ ਗੰਦੇ ਮੰਦੇ ਪੈਰ ਧੋਤੋ ਪਿਆਈ ਜਾਣ, ਇੱਥੇ ਗੁਰੂ ਵੱਧ ਜਾਣ ਤੇ ਚੇਲੇ ਘੱਟ ਜਾਣ। ਸਦੀਵੀ ਇੱਕ ਹੁਕਮ ਲਾਗੂ ਕਰ ਦਿੱਤਾ ਵੀ ਹੁਣ ਚਰਨਾ ਅੰਮ੍ਰਿਤ ਨਹੀਂ, ਹੁਣ ਸ਼ਬਦ ਦਾ ਅੰਮ੍ਰਿਤ ਚੱਲੇਗਾ। ਤੇ ਗੁਰੂ ਗ੍ਰੰਥ ਸਾਹਿਬ ਨੇ ਵੀ ਕਿਹਾ ਗੁਰ ਕੈ ਸ਼ਬਦ ਅੰਮ੍ਰਿਤ ਪੀ ਆਇਆ। ਇਹ ਪਾਣੀ ਕਦੇ ਅੰਮ੍ਰਿਤ ਥੋੜਾ ਹੁੰਦਾ, ਇਹ ਉਹ ਜਿਹੜਾ ਸ਼ਬਦ ਪੜ੍ਹੇ ਗਏ ਨਾ, ਕਲਾਮ ਪੜ੍ਹੀ ਗਈ, ਬਾਣੀ ਪੜ੍ਹੀ ਗਈ, ਪੰਜ ਬਾਣੀਆਂ ਪੜ੍ਹੀਆਂ ਗਈਆਂ, ਉਹਦੇ ਨਾਲ ਅੰਮ੍ਰਿਤ ਬਣਿਆ। ਤੇ ਗੁਰੂ ਗ੍ਰੰਥ ਸਾਹਿਬ ਨੇ ਫਿਰ ਕਿਹਾ ਤੁਹਾਨੂੰ ਵਾਰ ਵਾਰ ਦੱਸਾਂ, ਗੁਰ ਕੈ ਸ਼ਬਦ ਅੰਮ੍ਰਿਤ ਪੀ ਆਇਆ, ਸ਼ਬਦ ਦੇ ਨਾਲ ਅੰਮ੍ਰਿਤ ਪੀਤਾ ਜਾਂਦਾ ਹੈ। ਤੇ ਦੱਸੋ ਪਾਣੀ ਦੇ ਉੱਤੇ ਕੀ ਨਮਾਜ਼ ਪੜ੍ਹੀ ਗਈ ਸੀ? ਸ਼ਬਦ ਹੀ ਪੜ੍ਹਿਆ। ਤੇ ਹੁਣ ਇਹ ਹਵਾਲਾ ਕਿੱਥੋਂ ਲਈਏ ਵੀ ਪੰਜ ਬਾਣੀਆਂ ਹੀ ਪੜ੍ਹੀਆਂ? ਇੱਥੇ ਕਈ ਪੁਰਸ਼ਾਂ ਚੁੱਕੀ ਫਿਰਦੇ, ਉਹ ਕਹਿੰਦੇ ਜਪਜੀ ਸਾਹਿਬ ਤੇ ਅਨੰਦ ਸਾਹਿਬ ਹੀ ਪੜ੍ਹਿਆ, ਕਈ ਕਹਿੰਦੇ ਤੇਰਾਂ ਅੰਗ ਪੜ੍ਹੇ ਨੇ, ਦਸਮ ਬਾਣੀ ਤੋਂ ਅਲਰਜੀ ਬੜੀ ਹੈ। ਹੁਣ ਇਤਿਹਾਸਿਕ ਸਬੂਤ ਇਹਨਾਂ ਨੂੰ ਕਿਹੜਾ ਦਈਏ? ਤੇ ਉਹ ਤੁਹਾਡੇ ਨਾਲ ਸਾਂਝਾ ਕਰਾਂ। ਦਿੱਲੀ ਵਿੱਚ ਦੋ ਮਰਦ ਉੱਠੇ ਸਨ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਸਮੇਂ। ਇੱਕ ਭਾਈ ਜੈਤਾ ਜੋ ਸੀਸ ਲੈ ਕੇ ਦਿੱਲੀ ਆਇਆ, ਦੂਜਾ ਬਾਬਾ ਲੱਖੀ ਸ਼ਾਹ ਵਣਜਾਰਾ ਰਕਾਬਗੰਜ, ਜਿੱਥੇ ਅੱਜ ਗੁਰੂ ਘਰ ਹੈ। ਇਹ ਮਹੱਲ ਸੀ ਉਹਦਾ, ਮਹਿਲ ਸੀ ਉਹਦਾ। ਇੱਥੇ ਬਾਪੂ ਨੌਵੇਂ ਪਾਤਸ਼ਾਹ ਦੇ ਧੜ ਦਾ ਸੰਸਕਾਰ ਕੀਤਾ ਸੀ ਉਸਨੇ, ਸਾਰਾ ਮਹੱਲ ਹੀ ਲੂਹ ਦਿੱਤਾ ਆਪਣਾ। ਕੋਈ ਗਰੀਬ ਨਹੀਂ ਸੀ ਉਹ, ਗੁੱਲੀ ਦਾ ਮਾਲਕ ਨਹੀਂ ਸੀ ਉਹ। ਸ਼ਾਹੀ ਫੌਜਾਂ ਦੀ ਜਿੰਨੀ ਰਸਤ ਬਸਤ ਸੀ, ਇਹ ਵਪਾਰੀ ਸੀ ਬਾਬਾ ਲੱਖੀ ਸ਼ਾਹ ਵਣਜਾਰਾ, ਇਹ ਰਸਤ ਸਪਲਾਈ ਕਰਦਾ ਸੀ ਔਰੰਗਜ਼ੇਬ ਦੀਆਂ ਫੌਜਾਂ ਨੂੰ। ਅਮੀਰ ਬੜਾ ਸੀ, ਹਜ਼ਾਰਾਂ ਗੱਡਿਆਂ ਦਾ ਜ਼ਿਕਰ ਆਉਂਦਾ ਜਦੋਂ ਰਸਤਾ ਲੈ ਕੇ ਜਾਂਦਾ ਸੀ। ਇਹਨੇ ਆਪਣੇ ਮਹਿਲਾਂ ਵਿੱਚ ਹੀ ਰੱਖ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਤੜ ਦਾ ਸੰਸਕਾਰ ਕੀਤਾ। ਦੂਸਰਾ ਮਰਦ ਉੱਠਿਆ ਸੀ ਜਿਹੜਾ ਸੀਸ ਲੈ ਕੇ ਅਨੰਦਪੁਰ ਸਾਹਿਬ ਗਿਆ, ਭਾਈ ਜੈਤਾ। ਹੁਣ ਜੈਤੇ ਤੋਂ ਬਾਪੂ ਨੇ ਨਾਮ ਦਿੱਤਾ ਰੰਗਰੇਟਾ, ਗੁਰੂ ਕਾ ਬੇਟਾ, ਪੁੱਤਰ ਬਣਾ ਲਿਆ। ਪਰ ਖੰਡੇ ਦੀ ਪੌਲ ਹੁਣ ਛਕਣੀ ਪੈਣੀ ਹੈ। ਇਹ ਨਹੀਂ ਵੀ ਗੁਰੂ ਗੋਬਿੰਦ ਸਿੰਘ ਨੇ ਪੁੱਤਰ ਬਣਾ ਲਿਆ ਤੇ 1699 ਦੀ ਵਿਸਾਖੀ ਤੇ ਬਚਾ ਹੋ ਜਾਵੇ ਵੀ ਅੰਮ੍ਰਿਤ ਨਾ ਛਕੀਏ, ਹੁਣ ਤੇ ਗੁਰੂ ਨੇ ਬਖਸ਼ਿਸ਼ਾਂ ਕਰ ਦਿੱਤੀਆਂ, ਉਹ ਤੇ ਛਕਣਾ ਪੈਣਾ ਸੀ। ਉਹ ਭਾਈ ਜੈਤਾ ਬਾਬਾ ਜੀਵਨ ਸਿੰਘ ਕਿਵੇਂ ਬਣਿਆ ਹੈ? ਉਸ ਦੀ ਇੱਕ ਰਚਨਾ ਮਿਲਦੀ ਹੈ ਅੰਮ੍ਰਿਤ ਬਿੱਧ, ਜਿਹਦੇ ਵਿੱਚ ਉਹਨੇ ਸਾਰਾ ਤਰੀਕਾ ਲਿਖਿਆ ਵੀ ਅੰਮ੍ਰਿਤ ਕਿਵੇਂ ਤਿਆਰ ਹੋਇਆ। ਉਹ ਕਹਿੰਦਾ, ਪਾਂਚ ਕਕਾਰ ਸੰਪੂਰਨ ਦੇਖ ਕੇ ਜਾਚਕ ਸਿੱਖੈ ਸਮੁੱਖ ਬਠੀਜੈ। ਪਾਂਚ ਕਕਾਰ ਸੰਪੂਰਨ ਦੇਖ ਕੇ ਜਾਚਕ ਸਿੱਖੈ ਸਮੁੱਖ ਬਠੀਜੈ, ਜਲੋ ਪਤਾਸੋ ਲੋਹ ਪਾਤਰ ਮੈਂ ਡਾਰ ਕੈ, ਸ਼ਹਿ ਸਿੱਖ ਆਸਣ ਬੀਰ ਲਵੀਜੈ, ਹਾਥ ਪ੍ਰਥਮ ਸਿੰਘ ਖੰਡੇ ਕੋ ਲੇਕਰ, ਜਲੋ ਫਤਾਸੋ ਕੋ ਖੋਬ ਮਲੀਜੈ, ਜਪ ਕੋ ਪਾਠ ਕਰੈ ਸੰਗ ਤਿਹ ਸਿੱਖ, ਜਪ ਕੋ ਪਾਠ ਕਰੈ ਸੰਗ ਤਿਹ ਸਿੱਖ, ਪਾਤਰ ਦੂਸਰ ਹਾਥ ਧਰੀਜੈ, ਪਾਂਚੋ ਮੈਂ ਚਾਰ ਸੋ ਹੋਵੈ, ਅਵਰ ਜੋਏ ਪਾਤਰ ਉਪਰ ਹਾਥ ਰਖੀਜੈ, ਆਪਣ ਆਪਣ ਵਾਰੀਏ ਪਾਂਚੋ ਪਾਂਚ ਹੀ ਬਾਣੀ ਕੋ ਪਾਠ ਪਠੀਜੈ, ਜਪ ਜਾਪ ਸਵਈਏ ਚੌਪੀ ਆਨੰਦ ਸੋ ਪਾਠ ਸੋ ਪਾਹੁਲ ਤਿਆਰ ਕਰੀਜੈ, ਪਾਂਚੋ ਚੁਲੇ ਮੁਖ ਪਾਵੈ ਸੋ ਜਾਚਕ, ਏਤ ਹੀ ਨੇਤਰ ਕੇਸ ਪਵੀਜੈ। ਇਹ ਅੰਮ੍ਰਿਤ ਬੇਦੇ ਰਚਨਾ ਭਾਈ ਜੈਤੇ ਦੀ ਹੈ। ਕਹਿੰਦਾ ਕਿਹੜੀ ਕਿਹੜੀ ਬਾਣੀ ਪੜ੍ਹੀ ਗਈ? ਜੇ ਸਾਰੀ ਐਕਸਪਲੇਨੇਸ਼ਨ ਦਈਏ ਇਹਨਾਂ ਪੰਕਤੀਆਂ ਦੀ, ਲੰਬੇਰਾ ਸਮਾਂ ਚਾਹੀਦਾ। ਇਹਨਾਂ ਦੱਸ ਦੇਵਾਂ ਵੀ ਬਾਣੀ ਕਿਹੜੀ ਪੜ੍ਹੀ ਗਈ। ਜਪ ਜਾਪ ਸਵਈਏ ਚੌਪੀ ਆਨੰਦ ਕੋ, ਪਾਠ ਸੋ ਪਾਹੁਲ ਤਿਆਰ ਕਰੀਜਾ। ਗਿਣ ਲਿਓ ਕਿੰਨੀਆਂ ਨੇ, ਜਪ ਜਾਪ ਸਵਈਏ ਚੌਪੀ ਆਨੰਦ ਕੋ, ਪਾਠ ਸੋ ਪਾਹੁਲ ਤਿਆਰ ਕਰੀਜਾ। ਕਹਿੰਦਾ ਆਹ ਪੰਜ ਬਾਣੀਆਂ ਪੜ੍ਹੀਆਂ ਤੇ ਮੈਨੂੰ ਅੰਮ੍ਰਿਤ ਛਕਾਇਆ ਜੇ ਕਲਗੀਧਰ ਬਾਪੂ ਨੇ। ਹੁਣ ਜਿਹੜਾ ਦਿੱਲੀ ਦੇ ਸਿੱਖਾਂ ਚੋਂ ਉੱਠਿਆ, ਮਰਦ ਬਣਿਆ, ਆਪਣੇ ਪਿਤਾ ਦਾ ਬਾਪੂ ਦਾ ਸੀਸ ਲੈ ਕੇ ਆਨੰਦਪੁਰ ਆਇਆ, ਜਾਨ ਤਲੀ 'ਤੇ ਰੱਖ ਕੇ ਆਇਆ, ਫਿਰ ਕੌਮ ਦੇ ਲਈ ਸ਼ਹੀਦ ਵੀ ਹੋਇਆ, ਉਹਦੀ ਲਿਖਤ ਮੰਨੀਏ ਕਿ ਤੇਰੇ ਮਨ ਦਾ ਵਲਵਲਾ ਮੰਨੀਏ ਵੀ ਕੱਲ੍ਹ ਉੱਠ ਕੇ ਕਹਿੰਦਾ ਪੰਜ ਬਾਣੀਆਂ ਪੜੀਆਂ ਹੀ ਕੋਈ ਨਹੀਂ ਇੱਥੇ, ਅਗੇ ਜੀ ਇਤਿਹਾਸਿਕ ਸਬੂਤ ਹੈ ਨਹੀਂ ਹੈ, ਇਹ ਕੀ ਸਬੂਤ ਹੈ? ਪੜਿਆ ਕੁਝ ਨਹੀਂ ਹੈ, ਪੰਜ ਸੱਤ ਸ਼ਬਦ ਯਾਦ ਕਰ ਲਏ, ਕੀਰਤਨ ਕਰਨ ਲੱਗ ਪਏ, ਉਪਦੇਸ਼ਕ ਬਣ ਗਏ, ਦੋ ਚਾਰ ਕਥਾ ਦੇ ਲੈਕਚਰ ਯਾਦ ਕਰ ਲਏ, ਉਪਦੇਸ਼ਕ ਬਣ ਗਏ, ਰੱਬ ਦਾ ਵਾਸਤਾ ਹੀ ਜੇ ਚਾਰ ਜਮਾਤਾਂ ਪੜ੍ਹ ਲਈਆਂ ਹੈ ਤੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਪਰਉਪਕਾਰ ਲਈ ਵਰਤੋ, ਟੁੱਟਿਆ ਨੂੰ ਜੋੜ, ਇਹ ਕਾਦੀ ਵਿਦਿਆ ਹੈ ਵੀ ਕੈਂਚੀ ਫੜ ਲਈ, ਬਾਣੀ ਕੱਟੀ ਜਾਣਾ, ਬਾਣਾ ਕੱਟੀ ਜਾਣਾ ਹੈ, ਅੰਮ੍ਰਿਤ ਕੱਟੀ ਜਾਣਾ ਹੈ, ਇਹ ਪਰਉਪਕਾਰ ਨਹੀਂ ਕਰ ਰਿਹਾ ਤੂੰ, ਤੇ ਯਾਦ ਰੱਖੀ ਇਸ ਗੱਲ ਨੂੰ, ਬਾਣੀ ਬਾਣੇ ਅੰਮ੍ਰਿਤ ਨੂੰ ਕੱਟਣ ਵਾਲਾ, ਇਤਿਹਾਸ ਨੂੰ ਕੱਟਣ ਵਾਲਾ, ਇਹਦੇ 300-400 ਸਾਲ ਤੋਂ ਬਾਣੀ ਬਾਣਾ ਇਤਿਹਾਸ, ਇਹ ਖਾਲਸਾ ਪੰਥ ਤੇ ਏਦਾਂ ਹੀ ਗੱਜਦਾ ਹੈ, ਕੱਟਣ ਵਾਲੇ ਕੱਟੇ ਗਏ, ਪੰਥ ਤੇ ਇਸੇ ਤਰ੍ਹਾਂ ਹੀ ਗੱਜੇਗਾ। ਲੌਜਿਕ ਲੌਜਿਕ ਦਾ ਰੌਲਾ ਪਾਉਣ ਵਾਲੇ ਕੋਈ ਲੌਜਿਕ ਤੇ ਦੇਣ ਵੀ ਕਿਸ ਬਿਹਾਫ ਤੇ ਖੰਡਨ ਕਰ ਰਹੇ ਨੇ, ਕੋਈ ਪਰੂਫ ਹੋਵੇ, ਕੋਈ ਇਤਿਹਾਸਿਕ ਸਬੂਤ ਹੋਵੇ ਵੀ ਅੰਮ੍ਰਿਤ ਨਹੀਂ ਛਕਾਇਆ ਗਿਆ। ਅੱਜ ਕੱਲ ਕਿਤਾਬਾਂ ਲਿਖ ਲੈਣ ਵੀ ਨਹੀਂ ਜੀ ਅੰਮ੍ਰਿਤ ਨਹੀਂ ਛਕਾਇਆ, ਤੇ ਆਖਣਾ ਵੇਖੋ ਜੀ ਕਿਤਾਬ, ਇਹ ਗੱਲ ਨਹੀਂ ਹੈ, ਇੱਥੇ 350-300 ਸਾਲ ਪੁਰਾਣੇ ਸਬੂਤ ਪਏ ਹੋਏ ਨੇ, ਉਹ ਕਿਹੜੇ ਨੇ ਫਿਰ ਧਿਆਨ ਦਿਓ, ਜਾਂ ਪੰਜਾਬ ਸਵਾਈਏ ਚੌਪੀ ਨੰਦ ਸੋ ਪਾਠ ਸੋ ਪਾਹੁਲ ਤਿਆਰ ਕਰੀ ਜੇ, ਅੰਮ੍ਰਿਤ ਤਿਆਰ ਹੋਇਆ ਕਿਹੜਾ ਜੀ, ਸੁਰ ਨਰ ਮੁਨਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ, ਤੇ ਜਿਨ੍ਹੇ ਜਿਨ੍ਹੇ ਵੀ ਛਕਿਆ ਦਿਹਾੜੀ ਦੱਪਾ ਲਾਉਣ ਵਾਲੇ ਲੋਕ, ਜਿਨ ਕੀ ਜਾਤ ਔਰ ਕੁਲ ਮਾਹੀ, ਸਿਕਦਾਰੀ ਮੈਂ ਭਈ ਕਦਾਹੀ, ਮੈਂ ਤਿਨਹੀ ਕੋ ਸਿਰਦਾਰ ਬਨਾਵੂ, ਤਬੈ ਗੋਬਿੰਦ ਸਿੰਘ ਨਾਮ ਕਹਾ। ਬੁਝ ਦਿਲਾਂ ਨੂੰ ਬਾਜਾਂ ਨਾਲ ਪਿੜਾ ਦਿੱਤਾ, ਚਿੜੀਆਂ ਨੂੰ ਬਾਜਾਂ ਨਾਲ ਲੜਾ ਦਿੱਤਾ, ਕਿ ਸ਼ੇਰਾਨੇ ਅਫਵਾਜ਼ੇ ਮਨਸੂਰੇ ਅਸ਼ਯਕਾ ਤਾਜ, ਕੱਲੇ ਕੱਲੇ ਨੂੰ ਮਨਸੂਰ ਬਣਾ ਕੇ ਲੱਖਾਂ ਦੇ ਉੱਤੇ ਭਾਰੂ ਪਵਾ ਦਿੱਤਾ ਗੁਰੂ ਗੋਬਿੰਦ ਸਿੰਘ ਨੇ, ਇਉਂ ਸਮਝ ਲਓ ਗੁਲਾਮਾਂ ਨੂੰ ਖੰਡੇ ਦੀ ਪੌਲ ਦੇ ਕੇ, ਛਿਨ ਮਹਿ ਰਾਓ ਰੰਕ ਕੋ ਕਰਈ, ਰਾਓ ਰੰਕ ਕਰ ਡਾਰੇ, ਮਿੱਟੀ ਵਿੱਚ ਰੁਲਦਿਆਂ ਨੂੰ ਪੌਲ ਦੇ ਕੇ ਰਾਜੇ ਬਣਾ ਦਿੱਤਾ, ਦੇ ਤਖਤਾਂ ਤੇ ਬੈਠੇ ਮੁਗਲਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ, ਇਹ ਗੁਰੂ ਗੋਬਿੰਦ ਦੀ ਤਾਕਤ ਹੈ। ਤਿਆਰ ਕਿਵੇਂ ਹੋਵੇਗਾ ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ ਸਹਿਜੇ ਪਾਵੈ ਹੋਏ, ਜੇ ਪੈਰਾਂ ਦੀ ਚਰਨਾਂ ਦੀ ਪੌਲ ਆਖੀ ਤੇ ਸਾਡੇ ਲਈ ਉਹ ਅੰਮ੍ਰਿਤ ਰਿਹਾ, ਜੇ ਬਾਣੀ ਨੂੰ ਅੰਮ੍ਰਿਤ ਕਿਹਾ ਤੇ ਸਾਡੇ ਲਈ ਉਹ ਅੰਮ੍ਰਿਤ ਹੈ, ਜੇ ਖੰਡੇ ਦੀ ਪੌਲ ਤੇ ਮੋਹਰ ਲੱਗੀ ਤੇ ਉਹ ਅੰਮ੍ਰਿਤ ਹੈ, ਤੇ ਜਿਹੜਾ ਅੰਦਰਲਾ ਬਾਣੀ ਦਾ ਅੰਮ੍ਰਿਤ ਹੈ ਉਹ ਵੀ, ਤੇ ਫਿਰ ਜੇ ਬੋਕੀ 'ਚ ਪਾਣੀ ਪਾਵੇਂਗਾ ਤੇ ਨਲਕੇ ਦਾ ਪਾਣੀ ਬਾਹਰ ਆਉਣਾ, ਬੋਰ ਕੀਤਿਆਂ ਪਾਣੀ ਨਹੀਂ ਨਿਰਾ ਜਾਂਦਾ, ਇਹ ਪੌਲ ਅੰਦਰ ਜਾਵੇਗੀ, ਤੀਲੀ ਲੱਕੜ ਨੂੰ ਲੱਗੇਗੀ ਤੇ ਲੱਕੜ ਚੋਂ ਅੱਗ ਨਿਕਲੇਗੀ, ਉਦਾਂ ਗੱਲ ਨਹੀਂ ਬਣਨੀ। ਖੈਰ ਭਾਈ ਨੰਦ ਲਾਲ ਕਹਿੰਦਾ ਜਿਹੜੇ ਖਾਲਸ ਹੋ ਗਏ ਉਹ ਪ੍ਰਸਿੱਧ ਹੋ ਗਏ, ਉਹ ਦੁਨੀਆਂ ਦੇ ਉੱਤੇ ਪ੍ਰਸਿੱਧ ਹੋ ਗਏ। ਐ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਤੇਰੀ ਗਲੀ ਵਿੱਚ ਆ ਕੇ ਖੰਡੇ ਦੀ ਪੌਲ ਲੈ ਕੇ ਆਤਮ ਆਨੰਦ ਮਿਲਿਆ ਏ, ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹੇ, ਜਾਨੀ ਜਿਨ੍ਹਾਂ ਤੇਰੇ ਨਾਲ ਪ੍ਰੇਮ ਕੀਤਾ ਉਹ ਖਾਲਸੇ ਬਣ ਗਏ ਪ੍ਰਸਿੱਧ ਹੋ ਗਏ। ਅੱਗੇ ਮਹਾਰਾਜ ਆਖਣ ਲੱਗੇ ਭਾਈ ਨੰਦ ਲਾਲ ਜੀ, ਖਾਕੇ ਬੋਸੇ ਪਾਏ ਗੁਰ ਗੋਬਿੰਦ ਸਿੰਘ, ਮੁਕਬਿਲ ਲਜ਼ਾ ਲਾਏ ਗੁਰ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਇੱਥੇ ਅਰਬੀ ਦਾ ਲਫ਼ਜ਼ ਹੈ ਮਕਬੂਲ, ਉਹ ਕਹਿੰਦੇ ਨੇ ਕਬੂਲ ਹੋਇਆ ਨੂੰ, ਪਹਿਲਾ ਲਫ਼ਜ਼ ਆਇਆ ਹੈ ਖਾ ਕੇ ਬੋਸੇ ਪਾਏ ਗੁਰ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਖਾਕ ਕਹਿੰਦੇ ਨੇ ਧੂੜੀ ਨੂੰ, ਬੋਸੇ ਕਹਿੰਦੇ ਨੇ ਚੁੰਮਣ ਨੂੰ, ਤੇਰੇ ਚਰਨਾਂ ਦੀ ਧੂੜੀ ਨੂੰ ਚੁੰਮਦੇ ਨੇ, ਤੇਰੇ ਚਰਨਾਂ ਦੀ ਧੂੜ ਨੇ ਪੁੱਛਿਆ ਜੀ ਕੌਣ, ਮੁਕਬਿਲ ਅਜ਼ਅ ਲਾਏ ਗੁਰ ਗੋਬਿੰਦ ਸਿੰਘ। ਮੁਕਬਿਲ ਜੋ ਕਬੂਲ ਹੋ ਚੁੱਕੇ ਨੇ, ਜੋ ਪਰਮਾਤਮਾ ਦੇ ਦਰ ਤੇ ਬੰਦਗੀ ਕਰਕੇ ਪ੍ਰਵਾਨ ਹੋਏ ਸੰਤ ਭਗਤ ਸੂਰਬੀਰ ਨੇ। ਅਲਾਏ ਦਾ ਮਤਲਬ ਕੀ ਹੁੰਦਾ ਹੈ? ਝੋਲੀ ਭਰਨੀ, ਵਡਿਆਈਆਂ, ਨਿਆਮਤਾਂ, ਰਹਿਮਤਾਂ, ਬਰਕਤਾਂ। ਐ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਜਿਹੜਾ ਮਕਬੂਲ ਹੋ ਗਿਆ, ਕਬੂਲ ਹੋ ਗਿਆ, ਜਿਹੜਾ ਤੇਰੇ ਚਰਨਾਂ ਦੀ ਖਾਕ ਬਣ ਗਿਆ, ਇਉਂ ਸਮਝ ਲਈ ਉਹ ਪਰਮਾਤਮਾ ਦੇ ਦਰ ਤੇ ਕਬੂਲ ਹੋ ਗਿਆ, ਤੇ ਜਿੰਨੇ ਅੱਜ ਤੱਕ ਕਬੂਲ ਹੋਏ ਨੇ ਤੇਰੇ ਚਰਨਾਂ ਦੀ ਖਾਕ ਹੋ ਕੇ ਹੀ ਕਬੂਲ ਹੋਏ ਨੇ, ਤੇਰੇ ਗੁਣ ਗਾ ਕੇ ਹੀ ਕਬੂਲ ਹੋਏ ਨੇ, ਤੇਰੇ ਗੁਣ ਗਾਉਣ ਤੋਂ ਬਿਨਾਂ ਕੋਈ ਕਬੂਲ ਨਹੀਂ ਹੋ ਸਕਦਾ। ਹੁਣ ਅਲਾਏ ਦਾ ਮਤਲਬ ਕੀ ਹੁੰਦਾ? ਅਲਾਪ ਕਰਨਾ। ਜਿੰਨੇ ਜਿੰਨੇ ਵੀ ਤੇਰੇ ਗੁਣ ਗਾਏ ਨੇ, ਮੁਕਬਿਲ ਲਜ ਆਲਾਏ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਦੀਆਂ ਵਡਿਆਈਆਂ ਗਾ ਕੇ, ਸੰਸਕ੍ਰਿਤ ਦਾ ਲਫ਼ਜ਼ ਹੈ ਅਲਾਏ, ਅਲਾਪ ਕਰਕੇ ਤੇਰੀਆਂ ਵਡਿਆਈਆਂ ਦਾ ਰੱਬੀ ਦਰਗਾਹ ਵਿੱਚ ਕਬੂਲ ਹੋ ਗਏ। ਤੇਰੇ ਗੁਣ ਗਾਉਣ ਤੋਂ ਬਿਨਾਂ ਕੋਈ ਕਬੂਲ ਨਹੀਂ ਹੋ ਸਕਦਾ। ਸੁੱਤਿਆ ਗੁਰਸਾ ਲਾਹੀ ਹੈ, ਉੱਠਦਿਆਂ ਭੀ ਗੁਰ ਅਲਾਓ। ਜੇ ਤੇ ਇੱਦਾਂ ਜਪਾਂਗੇ ਤੇ ਫਿਰ ਕਬੂਲ ਹੋ ਜਾਵਾਂਗੇ। ਐਸੇ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਅੱਗੇ ਆਖਣ ਲੱਗੇ ਭਾਈ ਸਾਹਿਬ ਭਾਈ ਨੰਦ ਲਾਲ ਜੀ, ਕਾਦਰੇ ਹਰ ਕਾਰ ਗੁਰ ਗੋਬਿੰਦ ਸਿੰਘ, ਬੇ ਕਸਾਰਾ ਯਾਰ ਗੁਰ ਗੋਬਿੰਦ ਸਿੰਘ। ਕਾਦਰ ਕੁਦਰਤ, ਇਹ ਅਰਬੀ ਦਾ ਲਫ਼ਜ਼ ਹੈ। ਕਾਦਰ ਦਾ ਮਤਲਬ ਹੈ ਕੁਦਰਤ ਵਾਲਾ, ਤੇ ਕੁਦਰਤ ਹੁੰਦੀ ਹੈ ਕਰਾਮਾਤ, ਸਰਬ ਸ਼ਕਤੀਮਾਨ, ਸ਼ਕਤੀ ਦਾ ਮਾਲਕ ਜੋ ਪਰਮਾਤਮਾ ਹੈ, ਸੋ ਕਰਤਾ ਕਾਦਰ ਕਰੀਮ। ਆਪਾਂ ਜਗ੍ਹਾ ਜਗ੍ਹਾ ਇਹ ਪੜ੍ਹਦੇ ਹਾਂ। ਐ ਗੁਰੂ ਗੋਬਿੰਦ ਸਿੰਘ, ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ। ਹਰ ਦਾ ਮਤਲਬ ਹਰੇਕ, ਤੇ ਕਾਰ ਦਾ ਮਤਲਬ ਕੰਮ। ਹਰੇਕ ਕੰਮ ਦਾ ਕਰਤਾ ਤੂੰ, ਭਾਵ ਕੇ ਤੇਰੇ ਹੁਕਮ ਤੋਂ ਬਿਨਾਂ ਪਤਾ ਨਹੀਂ ਇੱਥੇ ਹਿਲਦਾ। ਹਰੇਕ ਕੰਮ ਨੂੰ ਕਰਨ ਵਿੱਚ ਨਿਪੁੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਤਸ਼ਾਹ ਹੈ। ਅੱਛਾ, ਤਕੜਿਆਂ ਦੇ ਯਾਰ ਤੇ ਸਾਰੇ ਹੀ ਹੁੰਦੇ ਨੇ। ਗੁਰੂ ਗੋਬਿੰਦ ਸਿੰਘ ਕਿਹਨਾਂ ਦਾ ਯਾਰ ਹੈ? ਕਹਿੰਦੇ ਬੇ ਕਸਾਰਾ ਯਾਰ ਗੁਰ ਗੋਬਿੰਦ ਸਿੰਘ। ਬੇਕਸਾ ਕਹਿੰਦੇ ਨੇ ਕਮਜ਼ੋਰ ਬੰਦੇ ਨੂੰ, ਫਾਰਸੀ ਦਾ ਲਫ਼ਜ਼ ਹੈ ਬੇਕਸ, ਜਿਹਦਾ ਯਾਰ ਕੋਈ ਨਹੀਂ ਹੈ, ਜਿਹਦੀ ਕੋਈ ਬਾਂਹ ਫੜਨ ਵਾਲਾ ਨਹੀਂ ਹੈ, ਨਿਰਾਸਰਾ, ਦੀਨ, ਅਨਾਥ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਮਜ਼ੋਰਾਂ, ਨਿਤਾਣਿਆਂ, ਨਿਮਾਣਿਆਂ, ਨਿਰਾਸ਼ ਹੋ ਚੁੱਕੇ ਲੋਕਾਂ ਦਾ, ਦੀਨ ਲੋਕਾਂ ਦਾ, ਅਨਾਥ ਲੋਕਾਂ ਦਾ ਮਾਲਕ ਹੈ ਤੂੰ, ਆਸਰਾ ਹੈ ਤੂੰ। ਆ ਡੁੱਬਦੇ ਹੀ ਆਏ ਸੀ ਨਾ ਕਸ਼ਮੀਰੀ ਪੰਡਿਤ, ਆਸਰਾ ਬਣ ਗਿਆ ਬਾਪੂ, ਭਾਰਤ ਵਰਸ਼ ਡੁੱਬਦਾ ਹੀ ਇਹਦੇ ਚਰਨਾਂ ਤੇ ਡਿੱਗਿਆ ਸੀ। ਨਜ਼ਾਕਤ ਗੁਲਾਮੀ ਤੋਂ ਉਸ ਪਾਤਸ਼ਾਹ ਨੇ, ਗੁਰੂ ਗੋਬਿੰਦ ਸਿੰਘ ਦਾ ਸੁਭਾਅ ਹੈ ਨਿਆਸਰਿਆਂ ਦਾ, ਨਿਓਟਿਆਂ ਦਾ, ਨਿਤਾਣਿਆਂ ਦਾ ਤਾਣ ਹੈ। ਸਤਿਗੁਰ ਮੇਰਾ ਤਾਣ ਨਿਤਾਣ, ਨਿਤਾਣਿਆਂ ਨੂੰ ਤਾਣ ਬਖਸ਼ਣ ਵਾਲਾ ਹੈ, ਤਕੜੇ ਦਾ ਯਾਰ ਨਹੀਂ। ਜ਼ੁਲਮੋ ਸਤਮ ਢਾਉਣ ਵਾਲੇ ਤਕੜੇ ਦਾ ਯਾਰ ਨਹੀਂ, ਔਰੰਗਜ਼ੇਬ ਦੇ ਪੱਖ 'ਚ ਨਹੀਂ ਰਿਹਾ। ਨਿਮਾਣਿਆਂ ਦਾ ਯਾਰ ਹੈ, ਗਰੀਬਾਂ ਦਾ ਯਾਰ ਹੈ। ਨਾਲੇ ਆਪ ਕਹਿੰਦਾ ਹੈ ਜ਼ਫਰਨਾਮੇ ਵਿੱਚ ਕਿ ਸਾਹਿਬ ਸ਼ੌਰਸ ਤਾਜ਼ ਨਿਵਾਜ, ਗਰੀਬ ਉਲ ਪਰਸਤੋ ਗਨੀ ਮੁਲ ਗੁਦਾਜ। ਗਰੀਬਾਂ ਨੂੰ ਕਹਿੰਦੇ ਮੈਂ ਪਾਲਦਾ ਹਾਂ, ਤੇ ਜਿਹੜੇ ਦੁਸ਼ਮਣ ਬਣ ਜਾਣ ਗਨੀਮ ਉਹਨਾਂ ਨੂੰ ਗਾਲ ਕੇ ਸੁੱਟ ਦਿੰਦਾ ਹਾਂ ਮੈਂ। ਇਹ ਗੁਰੂ ਗੋਬਿੰਦ ਸਿੰਘ ਦਾ ਕੁਝ ਸੁਭਾਅ ਐਸਾ ਹੈ। ਨਿਆਸਰਿਆਂ ਦਾ ਉਹ ਆਸਰਾ ਹੈ, ਉਹ ਆਪਣੇ ਪਿਆਰਿਆਂ ਦਾ ਆਸਰਾ ਹੈ। ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ, ਨਿਮਾਣਿਆਂ ਦਾ ਮਾਣ ਹੋ। ਅੱਗੇ ਆਖਣ ਲੱਗੇ ਸਾਜਦੋ ਮਸਜੂਦ ਗੁਰ ਗੋਬਿੰਦ ਸਿੰਘ, ਜੁਮਲਾ ਹੈ ਫੈਜ਼ੇ ਜੂਦ ਗੁਰ ਗੋਬਿੰਦ ਸਿੰਘ। ਸਾਜਦੋ, ਸਾਜਦ ਸਿਜਦਾ ਕਰਨਾ, ਝੁਕਣਾ, ਸਿਰ ਝੁਕਾਉਣਾ, ਮਸਜੂਦ ਜਿਸਦੇ ਅੱਗੇ ਸਿਜਦਾ ਹੋ ਰਿਹਾ ਹੈ। ਕਹਿੰਦੇ ਤਖ਼ਤ ਤੇ ਬੈਠ ਕੇ ਬਾਦਸ਼ਾਹ ਬਣਿਆ ਤੂੰ ਹੈ, ਤੇਰੇ ਅੱਗੇ ਸਿਜਦਾ ਕਰਨ ਵਾਲੀ ਇਹ ਜਿਹੜੀ ਕਾਇਨਾਤ ਹੈ ਇਹਨਾਂ 'ਚ ਵੀ ਤੂੰ ਹੀ ਵੱਸਦਾ ਹੈ। ਝੁਕਾਉਣ ਵਾਲਾ ਵੀ ਤੂੰ ਹੈ ਤੇ ਝੁਕਣ ਵਾਲਾ ਵੀ ਤੂੰ ਹੀ ਹੈ। ਹਰ ਜ਼ਰੇ 'ਚ ਭਾਈ ਨੰਦ ਲਾਲ ਨੂੰ ਗੁਰੂ ਗੋਬਿੰਦ ਸਿੰਘ ਦਿਖਦਾ ਸੀ ਭਾਈ ਘਨੱਈਏ ਵਾਂਗੂ, ਜਾਂ ਇਉਂ ਸਮਝ ਲਓ ਰੱਬ ਅੱਗੇ ਸਿਜਦਾ ਕਰਨ ਵਾਲਾ ਵੀ ਤੂੰ ਹੈ। ਤੇ ਆਖਣ ਲੱਗੇ ਐ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਸਮੁੱਚੀ ਕਾਇਨਾਤ ਨੂੰ ਆਪਣੇ ਅੱਗੇ ਝੁਕਾਉਣ ਵਾਲਾ ਵੀ ਤੂੰ ਹੈ। ਖੰਡੇ ਬਾਟੇ ਦੀ ਪੌਲ ਖਾਲਸੇ ਨੂੰ ਬਖਸ਼ ਰਿਹਾ ਸੀ, ਤੇਰੇ ਚਰਨਾਂ 'ਚ ਸਿਜਦਾ ਕਰ ਰਹੇ ਸਨ ਸਿੱਖ ਵੀ, ਸਾਡੀ ਝੋਲੀ ਪੌਲ ਪਾ ਦੇ। ਉਹਨਾਂ ਖਾਲਸਿਆਂ ਅੱਗੇ, ਪੰਜਾਂ ਪਿਆਰਿਆਂ ਅੱਗੇ ਫਿਰ ਤੂੰ ਝੁਕ ਗਿਆ ਵੀ ਮੇਰੀ ਝੋਲੀ ਪੌਲ ਪਾ ਦਿਓ। ਸਿਜਦਾ ਕਰਨ ਵਾਲਾ ਤੇ ਕਰਾਉਣ ਵਾਲਾ ਤੂੰ ਹੈ। ਜੁਮਲਾ ਹੈ ਫੈਜ਼ੋ ਜ਼ੂਦ ਗੁਰ ਗੋਬਿੰਦ ਸਿੰਘ। ਫੈਜ਼ ਕਿਰਪਾਵਾਂ, ਜੁਮਲਾ ਦਾ ਮਤਲਬ ਹੈ ਸਾਰੀਆਂ। ਜੂਦ ਕਹਿੰਦੇ ਨੇ ਮਿਹਰਬਾਨੀਆਂ ਨੂੰ। ਐ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਸਾਰੀਆਂ ਕਿਰਪਾਵਾਂ, ਬਖਸ਼ਿਸ਼ਾਂ, ਮਿਹਰਾਂ ਦੇ ਪੁੰਜ ਤੁਸੀਂ ਹੋ, ਤੁਸੀਂ ਹੀ ਮੁਕਤੀ ਦੇਣ ਵਾਲੇ ਹੋ, ਨਿਜ਼ਾਕਤ ਬਖਸ਼ਣ ਵਾਲੇ ਹੋ, ਤੁਹਾਡੇ ਤੋਂ ਬਿਨਾਂ ਦੂਸਰਾ ਕੋਈ ਨਹੀਂ ਹੈ। ਵੇਖੋ ਮੁਸਲਮਾਨ ਵੀ ਉਹਦੇ ਦਰ ਤੋਂ ਨਿਆਮਤਾਂ ਮੰਗਦੇ ਨੇ ਔਰ ਸਾਰਿਆਂ ਨੂੰ ਮੁਕਤੀ ਦਿੰਦਾ ਹੈ, ਭਾਵੇਂ ਸਿੱਖ ਹੈ, ਹਿੰਦੂ ਹੈ, ਮੁਸਲਮਾਨ ਹੈ, ਸਾਰਿਆਂ ਨੂੰ ਬਖਸ਼ਿਸ਼ਾਂ ਕਰਦਾ ਹੈ। ਕਿਰਪਾਲੂ ਦਿਆਲੂ ਹੈ ਗੁਰੂ ਗੋਬਿੰਦ ਸਿੰਘ। ਇੱਕ ਬੜਾ ਭਿਆੰਕਰ ਯੁੱਧ ਲੜਿਆ ਗੁਰੂ ਗੋਬਿੰਦ ਸਿੰਘ ਨੇ, ਜਿਹਦੇ ਵਿੱਚ ਉਹ ਹਿਮਾਲਿਆਂ ਰੇਂਜ ਦੇ ਇਰਦ ਗਿਰਦ ਆਨੰਦਾਂ ਦੀ ਪੁਰੀ ਦੇ ਇਲਾਕੇ ਵਿੱਚ, ਪੌਂਟੇ ਦੇ ਇਲਾਕੇ ਵਿੱਚ ਕਈ ਜੰਗਾਂ ਹੋਈਆਂ। ਇੱਕ ਮੁਸਲਮਾਨ ਪੀਰ ਬੁੱਧੂ ਸ਼ਾਹ ਪੰਜ ਵਗਤ ਦਾ ਨਿਮਾਜ਼ੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਮੈਦਾਨੇ ਜੰਗ ਵਿੱਚ ਮੋਢੇ ਨਾਲ ਮੋਢਾ ਲਾ ਕੇ ਮੁਗਲੀਆ ਸਲਤਨਤ ਦੇ ਖਿਲਾਫ ਜੂਝਿਆ ਹੈ। ਔਰ ਮੁਗਲ ਵੀ ਮੁਸਲਮਾਨ ਸਨ ਅਤੇ ਪੀਰ ਬੁੱਧੂ ਸ਼ਾਹ ਵੀ ਮੁਸਲਮਾਨ ਹੈ, ਪਰ ਇੱਕ ਸੱਚਾ ਮੁਸਲਮਾਨ ਹੈ, ਇੱਕ ਕਤਲੋ ਗੈਰਤ ਮਚਾ ਰਿਹਾ ਹੈ। ਕੇਵਲ ਲਿਬਾਸ ਇਸਲਾਮ ਦਾ ਪਾਇਆ ਇਹਨਾਂ ਲੋਕਾਂ ਨੇ, ਪਰ ਧਰਮੀ ਨੇ। ਇਸਲਾਮ ਥੋੜ੍ਹਾ ਕਹਿੰਦਾ ਵੀ ਲੋਕਾਂ ਦੇ ਗੱਲ ਲਾਈ ਜਾਓ, ਕੋਈ ਧਰਮ ਥੋੜ੍ਹਾ ਹਿੰਸਾ ਕਰਵਾਉਂਦਾ ਹੈ, ਹਰ ਇੱਕ ਨੂੰ ਬਖਸ਼ਿਸ਼ਾਂ ਦਿੰਦਾ ਹੈ। ਬੱਚੇ ਸ਼ਹੀਦ ਹੋ ਗਏ, ਉਹਦੇ ਦੁਲਾਲ ਸ਼ਹੀਦ ਹੋ ਗਏ, ਉਹਦੇ ਘਰ ਪਹੁੰਚਿਆ, ਵਿਹੜੇ ਵਿੱਚ ਖਲੋਤਾ ਹੈ। ਕਿੰਨੀਆਂ ਕੁ ਬਖਸ਼ਿਸ਼ਾਂ ਕਰਨ ਵਾਲਾ ਹੈ, ਕਿੱਡਾ ਕੁ ਵੱਡਾ ਦਾਤਾਰ ਹੈ, ਕਿਤਨੀ ਕੁ ਕੀਮਤ ਹੈ ਗੁਰੂ ਗੋਬਿੰਦ ਸਿੰਘ ਦੀ। ਆਓ ਪੀਰ ਬੁੱਧੂ ਸ਼ਾਹ ਨੂੰ ਪੁੱਛੀਏ, ਮੁਸਲਮਾਨ ਨੂੰ ਪੁੱਛੀਏ, ਸਿੱਖਾ ਤੈਨੂੰ ਤੇ ਭਰੋਸਾ ਹੈ ਆਪਣੇ ਗੁਰੂ ਤੇ, ਦੂਸਰੇ ਗੈਰ ਸਿੱਖ ਕਿਤਨਾ ਭਰੋਸਾ ਕਰਦੇ ਨੇ ਇਹ ਸਮਝ ਲੈ, ਤੇ ਦਰ ਦਰ ਤੇ ਠੋਕਰਾਂ ਖਾਣੀਆਂ ਛੱਡ ਦੇ। ਇਹ ਮੁਸਲਮਾਨ ਵੀ ਇੱਥੇ ਹੀ ਝੋਲੀ ਅੱਡਦੇ ਰਹੇ ਨੇ ਤੇ ਹਿੰਦੂ ਵੀ ਇੱਥੇ ਹੀ ਤੇ ਸਿੱਖ ਵੀ ਇੱਥੇ ਹੀ, ਤੇ ਜਦੋਂ ਸਮੁੱਚੀ ਕਾਇਨਾਤ ਇਹਦੇ ਅੱਗੇ ਝੋਲੀ ਅੱਡਦੀ ਹੈ ਤੇ ਤੂੰ ਦਰ ਦਰ ਤੇ ਝੋਲੀ ਅੱਡੇ, ਤੇ ਫਿਰ ਉਹ ਕੀ ਕਹਿੰਦੇ ਨੇ, ਚੱਪਣੀ ਚਾਹੀਦੀ ਹੈ ਨਾ ਨੱਕ ਡੋਬਣ ਨੂੰ, ਵੀ ਦਾਤਾਰ ਨੂੰ ਛੱਡ ਕੇ ਭਿਖਾਰੀਆਂ ਅੱਗੇ ਝੋਲੀਆਂ ਅੱਡਦੇ ਫਿਰਦੇ ਆ। ਉਹ ਫੈਸ ਦਾ ਮਾਲਕ ਹੈ, ਕਿਰਪਾ ਕਰਨ ਵਾਲਾ ਕਿਰਪਾਲੂ ਹੈ। ਭਾਈ ਨੰਦ ਲਾਲ ਕਹਿੰਦੇ ਜੁਮਲਾ ਫੈਸੇ ਸੂਦ, ਸਮੁੱਚੀਆਂ ਮਿਹਰਬਾਨੀਆਂ ਗੁਰੂ ਗੋਬਿੰਦ ਹੀ ਕਰਦਾ ਹੈ। ਹੁਣ ਪੀਰ ਬੁੱਧੂ ਸ਼ਾਹ ਦੀ ਘਰ ਵਾਲੀ ਬੀਬੀ ਨਸੀਰਾਂ ਸਾਹਮਣੇ ਖਲੋਤੀ ਸੀ ਔਰ ਸਹਿ ਸੁਭਾਅ ਪੁੱਛਿਆ ਆਪਣੇ ਸਿਰ ਦੇ ਸਾਈ ਨੂੰ, ਚਾਰ ਸਫੇਰੇ ਅੱਖਾਂ ਘੁਮਾਈਆਂ ਵਿਹੜੇ ਵਿੱਚ, ਲੱਤਾਂ ਕੰਬੀਆਂ, ਸੀਨਾ ਧੜਕਿਆ ਉਸਮਾਨ ਦਾ, ਅੱਖਾਂ ਵਿੱਚ ਵੈਰਾਗ ਦੇ ਹੰਝੂ ਲਿਆ ਕੇ ਕਹਿੰਦੀ ਵੀ ਸਾਈ ਜੀ, ਜਾਣ ਲੱਗਿਆਂ ਇਕੱਲੇ ਤੇ ਨਹੀਂ ਸੀ ਨਾ ਭੇਜਿਆ, ਜਦੋਂ ਘਰ ਵਿੱਚੋਂ ਗਏ ਹੋ ਤਨਹਾ ਤੇ ਨਹੀਂ ਸੀ ਨਾ ਭੇਜਿਆ, ਵਾਹਦ ਤੇ ਨਹੀਂ ਸੀ ਨਾ ਭੇਜਿਆ, ਮੇਰੇ ਲਾਲ ਤੁਹਾਡੇ ਨਾਲ ਗਏ ਸਨ, ਮੇਰੀਆਂ ਅੱਖਾਂ ਦੀ ਲੋ, ਮੇਰੀਆਂ ਆਂਦਰਾਂ ਦੀਆਂ ਬੋਟੀਆਂ, ਦਸ ਮਹੀਨੇ ਜਿਨ੍ਹਾਂ ਨੂੰ ਕੁੱਖ ਵਿੱਚ ਸਿੰਚਿਆ ਹੈ ਆਪਣੇ ਲਹੂ ਦੇ ਨਾਲ, ਤੁਹਾਡੇ ਨਾਲ ਤੋਰੇ ਸਨ, ਅੱਜ ਤਨਹਾ ਹੋ ਕੇ ਇਕੱਲੇ ਹੋ ਕੇ ਘਰ ਆ ਗਏ ਹੋ, ਮੇਰੇ ਸੁੱਖਾਂ ਲੱਦੇ ਲਾਲ ਕਿੱਥੇ ਨੇ। ਮਾਂ ਰੋਈ, ਨਸੀਰਾਂ ਰੋਈ, ਪੀਰ ਬੁੱਧੂ ਸ਼ਾਹ ਦੇ ਅੱਗੇ ਰੋਈ, ਮੇਰੇ ਚਾਨਣ ਮੁਨਾਰੇ ਕਦੇ ਨਜ਼ਰੀ ਨਹੀਂ ਆਉਂਦੇ। ਦੁੱਖਾਂ ਨਾਲ ਪਾਲਿਆ ਸੀ, ਜਵਾਨੀ ਘੋਲ ਕੇ ਦੁੱਧ ਬਣਾ ਕੇ ਜਿਨ੍ਹਾਂ ਨੂੰ ਪਿਆਈ ਸੀ ਉਹ ਨਜ਼ਰੀ ਨਹੀਂ ਆਉਂਦੇ। ਜਵਾਨੀ ਸਦੀਵੀ ਨਹੀਂ ਹੈ, ਪਰ ਮਾਵਾਂ ਆਪਣੀ ਜਵਾਨੀ ਘੋਲ ਕੇ ਬੱਚਿਆਂ ਨੂੰ ਪਿਆ ਦਿੰਦੀਆਂ ਨੇ। ਜਵਾਨੀ ਦਾ ਮੁੱਲ ਬੜਾ ਹੈ ਦੁਨੀਆਂ 'ਤੇ, ਔਰ ਜਵਾਨੀ ਵਰਗੀ ਵਸਤਾ ਵੀ ਕੋਈ ਨਹੀਂ ਹੈ ਇਸ ਮਨੁੱਖੇ ਜਾਮੇ ਵਿੱਚ, ਪਰ ਮਾਵਾਂ ਆਪਣੀ ਜਵਾਨੀ ਘੋਲ ਕੇ ਬੱਚਿਆਂ ਨੂੰ ਪਿਆ ਦਿੰਦੀਆਂ ਨੇ। ਇੱਕ ਬਜ਼ੁਰਗ ਨੇ ਬੜਾ ਸੁੰਦਰ ਲਿਖਿਆ, ਦੋ ਲਫ਼ਜ਼ੋ ਮੈਂ ਪੋਸ਼ੀਦਾ, ਧਿਆਨ ਦਿਓ, ਉਹ ਲਿਖਦਾ ਹੈ ਬਜ਼ੁਰਗ, ਕਹਿੰਦਾ ਦੋ ਲਫ਼ਜ਼ੋ ਮੈਂ ਪੋਸ਼ੀਦਾ, ਕੁੱਲ ਮੇਰੀ ਕਹਾਣੀ ਹੈ, ਇੱਕ ਲਫ਼ਜ਼ ਬੁਢਾਪਾ ਹੈ, ਇੱਕ ਲਫ਼ਜ਼ ਜਵਾਨੀ ਹੈ, ਇਸ ਆਲਮੇ ਫਾਨੀ ਵੀ, ਇਸ ਆਲਮੇ ਫਾਨੀ ਵੀ ਕਿਆ ਖੂਬ ਜ਼ਮਾਨਾ ਹੈ, ਅੰਜਾਮ ਬੁਢਾਪਾ ਹੈ, ਆਗਾਜ਼ ਜਵਾਨੀ ਹੈ, ਇਸ ਆਲਮੇ ਫਾਨੀ ਕੀ, ਜੋ ਚੀਜ਼ ਹੈ ਵੋ ਫਾਨੀ ਹੈ, ਸੌ ਦਿਨ ਕਾ ਬੁਢਾਪਾ ਹੈ, ਦੋ ਦਿਨ ਕੀ ਜਵਾਨੀ ਹੈ। ਖੈਰ ਜਵਾਨੀ ਦੋ ਦਿਨਾਂ ਦੀ ਹੁੰਦੀ ਹੈ, ਬੁਢਾਪਾ ਲੰਬੇਰਾ ਹੋ ਜਾਂਦਾ ਕਿਉਂਕਿ ਦੁੱਖਾਂ 'ਚ ਘੜੀ ਲੰਮੀ ਹੋ ਜਾਂਦੀ ਹੈ, ਅਤੇ ਸੁੱਖ ਤੇ ਇੱਕ ਦਿਨ 'ਚ, ਇੱਕ ਪਲ 'ਚ, ਨਿਮਖ ਭਰ 'ਚ ਲੰਘ ਜਾਂਦਾ ਹੈ। ਘਰ ਵਿੱਚ ਵਿਆਹ ਹੋਵੇ ਤੇ ਇੱਕ ਪਲ 'ਚ ਰਾਤ ਲੰਘ ਜਾਂਦੀ ਹੈ, ਮਰਗ ਹੋਈ ਹੋਵੇ ਤੇ ਸਦੀਆਂ ਵਰਗੀ ਰਾਤ ਬਣ ਜਾਂਦੀ ਹੈ। ਬੁਢਾਪੇ ਵਿੱਚ ਰੋਗ ਬੜੇ ਆਉਂਦੇ ਨੇ, ਲੰਬੇਰਾ ਲੱਗਦਾ ਹੈ, ਜਵਾਨੀ ਵਿੱਚ ਜੋਸ਼ ਬੜਾ ਹੈ, ਝੱਟ ਲੰਘ ਜਾਂਦੀ ਹੈ। ਖੈਰ ਮਾਵਾਂ ਜਵਾਨੀ ਘੋਲ ਕੇ ਬੱਚਿਆਂ ਨੂੰ ਪਿਆਉਂਦੀਆਂ ਨੇ। ਨਸੀਰਾ ਕਹਿੰਦੀ ਮੇਰੇ ਬੱਚੇ ਨਹੀਂ ਦਿਖਦੇ, ਆਪਣੀ ਜਵਾਨੀ ਨੂੰ ਦੁੱਧ ਬਣਾ ਕੇ ਪਿਆਇਆ ਹੈ ਮੈਂ, ਮੇਰੇ ਬੱਚੇ ਨਹੀਂ ਦਿਖਦੇ, ਕਿਤੇ ਮੇਰੇ ਵਿਹੜੇ ਦਾ ਸੂਰਜ ਤਾਂ ਨਹੀਂ ਡਬੋ ਆਇਆ, ਕਿਤੇ ਮੇਰੇ ਵਿਹੜੇ ਦਾ ਚੰਨ ਤੇ ਨਹੀਂ ਡਬੋ ਆਏ, ਮੇਰੇ ਬੱਚੇ ਕਿੱਥੇ ਨੇ, ਕਿਤੇ ਭਾਣਾ ਤੇ ਨਹੀਂ ਵਰਤਾ ਆਏ। ਪੀਰ ਬੁੱਧੂ ਸ਼ਾਹ ਵਿਹੜੇ ਵਿੱਚ ਖਲੋਤਾ ਹੈ, ਕਹਿੰਦਾ ਭਾਗਾਂ ਵਾਲੀ ਇਹ ਗੱਲ ਸੁਣ, ਤੇਰੇ ਜਿਹੜੇ ਪੁੱਤਰ ਨੇ ਨਾ ਪੁੱਤਰ, ਗੁਰੂ ਗੋਬਿੰਦ ਸਿੰਘ ਦੀ ਅਕਾਲ ਸੈਨਾ ਵਿੱਚ ਭਰਤੀ ਕਰਵਾ ਆਇਆ ਮੈਂ। ਅਕਾਲ ਦਾ ਮਤਲਬ ਹੁੰਦਾ ਜਿਸ ਨੂੰ ਕਾਲ ਨਾ ਖਾਵੇ, ਅਮਰ ਅਮਰਾ ਪਦ ਮਿਲ ਗਿਆ ਹੈ ਤੇਰੇ ਲਾਲਾ ਨੂੰ ਗੁਰੂ ਗੋਬਿੰਦ ਸਿੰਘ ਦੀ ਫੌਜ ਵਿੱਚ, ਸਰਵਰੇ ਅਕਾਲ ਦੀ ਫੌਜ ਵਿੱਚ। ਬਹੁ ਦੇਖੋ ਸਰਵਰੇ ਅਕਾਲ ਹੈ, ਕਵੀ ਉਸਨੂੰ ਸਰਵਰੇ ਅਕਾਲ ਲਿਖਦੇ ਸਨ, ਵੀ ਰੱਬ ਦਾ ਵਜ਼ੀਰ ਹੈ ਗੁਰੂ ਗੋਬਿੰਦ ਸਿੰਘ, ਮੈਂ ਸਰਵਰੇ ਅਕਾਲ ਦੀ ਫੌਜ ਵਿੱਚ ਜਮ੍ਹਾਂ ਕਰਾ ਆਇਆ, ਭਰਤੀ ਕਰਾ ਆਇਆ, ਮੈਂ ਅਕਾਲ ਦੀ ਸੈਨਾ ਵਿੱਚ ਭਰਤੀ ਕਰਾ ਆਇਆ। ਨਸੀਰਾਂ ਤੇਰੇ ਲਾਲ ਮੈਦਾਨੇ ਜੰਗ ਵਿੱਚ ਡਟ ਗਏ, ਕੰਢ ਨਹੀਂ ਵਿਖਾਈ, ਜਿੰਨੇ ਵੀ ਵਾਰ ਹੋਏ ਗੁਰੂ ਗੋਬਿੰਦ ਸਿੰਘ ਦੀ ਖਾਤਰ ਛਾਤੀ ਤੇ ਉਹਨਾਂ ਚੱਲੇ, ਤੇਰੇ ਲਾਲ ਸ਼ਹੀਦ ਹੋ ਗਏ, ਉਹ ਬਗਲਿਆਂ ਦੀ ਦੁਨੀਆ ਚੋਂ ਉੱਡ ਕੇ ਹੰਸਾਂ ਦੀ ਡਾਰ ਵਿੱਚ ਚਲੇ ਗਏ। ਤੇ ਬੀਬੀ ਨਸੀਰਾਂ ਨੇ ਪੁੱਛ ਲਿਆ, ਦੋ ਲਾਲ ਮੇਰੇ ਸ਼ਹੀਦ ਕਰਵਾ ਆਏ ਹੋ ਔਰ ਕਹਿੰਦੇ ਹੋ ਅਕਾਲ ਸੈਨਾ ਵਿੱਚ ਭਰਤੀ ਹੋ ਗਏ, ਵਡਿਆਈਆਂ ਖੱਟ ਗਏ, ਮੇਰੇ ਲਾਲ ਗਵਾ ਕੇ ਇਹ ਬੁਝਾਰਤਾਂ ਕੀ ਪਾਉਂਦੇ ਹੋ, ਸੱਚ ਸੱਚ ਦੱਸ ਦਿਓ ਵੀ ਵਾਕਿਆ ਹੀ ਸ਼ਹੀਦ ਹੋ ਗਏ ਨੇ, ਜਾਨ ਚਲੀ ਗਈ ਹੈ ਉਹਨਾਂ ਦੀ, ਫੱਟੜ ਨੇ ਕਿੱਥੇ ਨੇ। ਇੱਕ ਉੱਥੇ ਮਹਾਂਪੁਰਸ਼ ਹੋਇਆ ਨੂੰ ਪ੍ਰੀਤਮ ਸਿੰਘ ਕਾਸਦ ਲਿਖਦੇ ਇੱਕ ਕਵੀ, ਹੁਣ ਯਾਦ ਰੱਖਿਓ ਬੜਿਆਂ ਮਹਾਂਪੁਰਸ਼ਾਂ ਸਤਿਪੁਰਸ਼ਾਂ ਉਹਦੇ ਗੀਤ ਗਾਏ ਨੇ, ਇੱਕ ਕਵੀ ਹੈ ਪ੍ਰੀਤਮ ਸਿੰਘ ਕਾਸਦ। ਉਹ ਕਹਿੰਦਾ ਜਵਾਬ ਦਿੱਤਾ ਸੀ ਨਸੀਰਾਂ ਨੂੰ ਪੀਰ ਬੁੱਧੂ ਸ਼ਾਹ ਨੇ, ਦੇਖ ਨਸੀਰਾਂ ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਉਹ ਕਹਿੰਦਾ ਮੇਰਾ ਨਸੀਬ ਵੇਖ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ ਹੈ, ਜਨਮਾਂ ਜਨਮੰਤਰਾਂ ਦੀ ਬੰਦਗੀ ਚਾਹੀਦੀ ਹੈ ਗੁਰੂ ਗੋਬਿੰਦ ਸਿੰਘ ਦੀ ਪ੍ਰਾਪਤੀ ਦੇ ਲਈ, ਮੇਰਾ ਯਾਰ ਬਣ ਗਿਆ ਗੁਰੂ ਗੋਬਿੰਦ ਸਿੰਘ। ਮਾਂ ਨੇ ਪੁੱਛਿਆ ਮੈਨੂੰ ਇਹ ਦੱਸ, ਪਹੇਲੀਆਂ ਨਾ ਪਾ, ਤੇਰਾ ਯਾਰ ਬਣ ਗਿਆ ਜਾਂ ਦੁਸ਼ਮਣ ਬਣ ਗਿਆ, ਬਾਅਦ ਦੀਆਂ ਗੱਲਾਂ ਨੇ, ਬੱਚੇ ਮੇਰੇ ਕਿੱਥੇ ਨੇ, ਇਹ ਅਕਾਲ ਸੈਨਾ ਕੀ ਹੈ। ਤੇ ਪੀਰ ਬੁੱਧੂ ਸ਼ਾਹ, ਇੱਕ ਪੀਰ ਬੁੱਧੂ ਸ਼ਾਹ ਨੇ ਨਾ ਕੱਪੜੇ ਦੀ ਤਹਿ ਖੋਲੀ ਤੇ ਕੱਪੜੇ ਦੀ ਤਹਿ ਦੇ ਵਿੱਚ ਥੋੜੇ ਜਿਹੇ ਕੇਸ, ਕੰਘਾ, ਨਾਲ ਕਟਾਰ ਤੇ ਦਸਤਾਰ ਦਿਖਾਈ। ਕਹਿੰਦਾ ਦੇਖ ਨਸੀਰਾਂ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ, ਕਿਉਂਕਿ ਯਾਰ ਯਾਰਾਂ ਨੂੰ ਨਿਸ਼ਾਨੀਆਂ ਦਿੰਦੇ ਨੇ, ਗੁਰੂ ਗੋਬਿੰਦ ਸਿੰਘ ਨੇ ਮੈਨੂੰ ਆਪਣੀਆਂ ਨਿਸ਼ਾਨੀਆਂ ਦੇ ਦਿੱਤੀਆਂ ਨੇ, ਗੁਰੂ ਗੋਬਿੰਦ ਸਿੰਘ ਨੇ ਮੈਨੂੰ ਸੌਗਾਤ ਦਿੱਤੀ ਹੈ, ਆਪਣੇ ਪਾਕ ਜਿਸਮ ਦੇ ਕੇਸ ਦਿੱਤੇ ਨੇ, ਕਿਉਂਕਿ ਗੁਰੂ ਗੋਬਿੰਦ ਸਿੰਘ ਨੂੰ ਕੇਸਾਂ ਨਾਲੋਂ ਵੱਧ ਕੇ ਹੋਰ ਕੁਝ ਵੀ ਪਿਆਰਾ ਨਹੀਂ ਹੈ, ਮੈਨੂੰ ਆਪਣੇ ਕੇਸ ਦਿੱਤੇ ਨੇ ਉਸਨੇ। ਖੁਦਾ ਦਾ ਸਰੂਪ ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ, ਜਿਹਦੀ ਪ੍ਰਾਪਤੀ ਸਤਿਪੁਰਸ਼ ਬੰਦਗੀ ਕਰਕੇ ਬੜੀ ਮੁਸ਼ਕਲ ਨਾਲ ਕਰਦੇ ਨੇ, ਉਹ ਗੁਰੂ ਗੋਬਿੰਦ ਸਿੰਘ ਯਾਰ ਬਣ ਗਿਆ, ਤੇ ਯਾਰ ਵੀ ਐਸਾ ਮੈਨੂੰ ਸੌਗਾਤ ਦਿੱਤੀ ਹੈ ਉਸਨੇ, ਤੇ ਮੈਂ ਵੀ ਘੱਟ ਨਹੀਂ ਕੀਤੀ, ਸੌਗਾਤ ਮੈਨੂੰ ਇਸ ਲਈ ਮਿਲੀ ਹੈ ਕਿਉਂਕਿ ਮੈਂ ਆਪਣੇ ਜੀਵਨ ਦੀ ਸਭ ਤੋਂ ਕੀਮਤੀ ਸੌਗਾਤ ਆਪਣੇ ਪਿਆਰੇ ਲਾਲ, ਆਪਣੇ ਯਾਰ ਗੁਰੂ ਗੋਬਿੰਦ ਤੋਂ ਫਿਦਾ ਕਰ ਦਿੱਤੇ, ਉਸਨੇ ਆਪਣੇ ਜੀਵਨ ਦੀ ਸਭ ਤੋਂ ਕੀਮਤੀ ਸੌਗਾਤ ਮੈਨੂੰ ਕੇਸ ਦੇ ਦਿੱਤੇ ਆਪਣੇ ਕੰਘੇ ਵਿੱਚ, ਲਈ ਮੇਰਾ ਯਾਰ ਬਣ ਗਿਆ ਹੈ, ਮੇਰੇ ਸਭ ਤੋਂ ਕੀਮਤੀ ਮੇਰੇ ਲਾਲ ਸਨ, ਗੁਰੂ ਗੋਬਿੰਦ ਦੇ ਸਭ ਤੋਂ ਕੀਮਤੀ ਉਹਦੇ ਕੇਸ ਨੇ, ਮੈਂ ਲਾਲ ਵਾਰ ਆਇਆ ਤੇ ਉਸਨੇ ਮੈਨੂੰ ਕੇਸ ਬਖਸ਼ ਦਿੱਤੇ ਨੇ, ਇਹ ਮੇਰੇ ਮਹਿਬੂਬ ਦੀਆਂ ਨਿਸ਼ਾਨੀਆਂ ਨੇ। ਨਸੀਰਾ ਰੋ ਨਾ, ਇਹ ਸੌਦਾ ਬੜਾ ਫਾਇਦੇਮੰਦ ਆਈ, ਮਾਂ ਤੇ ਮਾਂ ਹੈ ਨਾ, ਮਮਤਾ ਦੀ ਮਾਰੀ ਜ਼ਾਰੋ ਜ਼ਾਰ ਰੋ ਪਈ, ਸਿਰ ਫੜ ਕੇ ਬੈਠ ਗਈ, ਰੋ ਪਈ ਪੁੱਤਰ ਸ਼ਹੀਦ ਹੋ ਗਏ ਨੇ, ਸੁਪਨਾ ਆਇਆ, ਨੀਂਦ ਆ ਗਈ ਰੋਂਦੀ ਨੂੰ, ਸੁਪਨਾ ਆਇਆ, ਗੁਰੂ ਗੋਬਿੰਦ ਸਿੰਘ ਨੇ ਸੁਪਨੇ ਵਿੱਚ ਦੀਦਾਰੇ ਦਿੱਤੇ ਤੇ ਪਾਕ ਸਿਰ ਉੱਤੇ ਤੀਰ ਲਾਇਆ ਪਾਤਸ਼ਾਹ ਨੇ ਉਸ ਮਾਂ ਦੇ। ਤੇ ਆਖਣ ਲੱਗੇ ਉਸ ਮਾਂ ਦੇ ਸੁਪਨੇ ਵਿੱਚ, ਬੇਟਾ ਤੂੰ ਆਪਣੇ ਪੁੱਤਰਾਂ ਨੂੰ ਮਿਲਣਾ ਚਾਹੁੰਦੀ ਹੈ, ਤੇਰੇ ਸਿਰ ਦੇ ਸਾਈ ਪੀਰ ਬੁੱਧੂ ਸ਼ਾਹ ਨੇ ਤੇਰੇ ਲਾਲ ਗਵਾਏ ਨਹੀਂ, ਤੇਰੇ ਲਾਲ ਗਵਾਏ ਨਹੀਂ, ਖਾਕ ਵਿੱਚ ਖਾਕ ਰਲ ਗਈ, ਮਿੱਟੀ ਨੇ ਮਿੱਟੀ ਹੋਣਾ ਹੈ, ਅੱਜ ਮੈਦਾਨੇ ਜੰਗ ਵਿੱਚ ਮਿੱਟੀ ਨਾਲ ਮਿੱਟੀ ਹੋ ਗਏ, ਕੱਲ ਨੂੰ ਮੰਜੇ ਤੇ ਪੈ ਕੇ ਵੀ ਮਿੱਟੀ ਨਾਲ ਮਿੱਟੀ ਹੋਣਾ ਸੀ, ਕਿਸੇ ਨੇ ਯਾਦ ਨਹੀਂ ਸੀ ਕਰਨਾ ਨਸੀਰਾ, ਮੈਦਾਨੇ ਜੰਗ ਵਿੱਚ ਗੁਰੂ ਦੀ ਖਾਤਰ ਖਾਕ ਵਿੱਚ ਖਾਕ ਰਲ ਗਈ, ਤੇ ਯਾਦ ਰੱਖ ਨਸੀਰਾ ਗੁਰੂ ਗੋਬਿੰਦ ਇੱਕ ਨੂਰ ਹੈ ਤੇ ਉਹਨਾਂ ਦੀ ਜੋਤ ਨੂਰ ਵਿੱਚ ਰਲ ਗਈ, ਖਾਕ ਵਿੱਚ ਖਾਕ ਤੇ ਨੂਰ ਵਿੱਚ ਨੂਰ ਰਲ ਗਿਆ ਹੈ, ਦੇਖ ਤੇਰੇ ਪੁੱਤਰ ਆ ਗੋਦ ਵਿੱਚ ਮੇਰੀ ਸੋਭਦੇ ਨੇ, ਅਮਰਾ ਪਦ ਪਾ ਗਏ ਰਹਿੰਦੀ ਦੁਨੀਆਂ ਤੱਕ ਪੀਰ ਬੁੱਧੂ ਸ਼ਾਹ ਤੇ ਉਸਦੀ ਔਲਾਦ ਯਾਦ ਰਵੇਗੀ, ਤੇ ਘਰ ਵੀ ਤੇ ਮੌਤ ਆਉਣੀ ਹੈ, ਘਰ ਮੋਇਆਂ ਨੂੰ ਕੌਣ ਯਾਦ ਕਰਦਾ ਹੈ, ਭਲਾ ਤੇਰੇ ਪੁੱਤਰ ਗਵਾਚੇ ਨਹੀਂ। ਨਸੀਰਾਂ ਦੀ ਅੱਖ ਖੁੱਲੀ, ਗੁਰੂ ਗੋਬਿੰਦ ਦੀ ਗੋਦ ਚ ਤੱਕੇ ਸਨ, ਨਸੀਰਾਂ ਦੀ ਅੱਖ ਖੁੱਲੀ, ਨਸੀਰਾ ਨੀਂਦ ਚੋਂ ਜਾਗੀ, ਦੁਬਾਰਾ ਰੋ ਪਈ, ਉੱਠੀ ਤੇ ਦੁਬਾਰਾ ਰੋ ਪਈ, ਤੇ ਪੀਰ ਬੁੱਧੂ ਸ਼ਾਹ ਨੇ ਆਖਿਆ ਹੁਣ ਛੱਡ, ਫਾਇਦੇ ਬੰਦਾ ਸੌਦਾ ਹੋਇਆ, ਸਮਝਦੀ ਕਿਉਂ ਨਹੀਂ ਹੈ, ਰੋਂਦੀ ਕਿਉਂ ਹੈ। ਨਸੀਰਾਂ ਦਾ ਜਵਾਬ ਸੀ, ਪੀਰ ਜੀ ਇਹ ਉਹ ਰੋਣਾ ਨਹੀਂ ਹੈ, ਪਹਿਲਾਂ ਤੇ ਰੋਈ ਸੀ ਮੇਰੇ ਲਾਲ ਗਵਾਚ ਗਏ ਨੇ, ਦੁੱਖ ਦੀ ਮਾਰੀ ਰੋਈ ਸੀ ਮੇਰੇ ਪੁੱਤਰ ਮਿੱਟੀ ਵਿੱਚ ਮਿੱਟੀ ਹੋ ਗਏ ਨੇ, ਇਹ ਖੁਸ਼ੀ ਦੇ ਹੰਝੂ ਨੇ ਜਿਸ ਗੁਰੂ ਗੋਬਿੰਦ ਦੀ ਗੋਦ ਜਨਮਾਂ ਜਨਮੰਤਰਾਂ ਦੀ ਇਬਾਦਤ ਤੋਂ ਬਾਅਦ ਮਿਲਦੀ ਹੈ, ਜਿਸ ਖੁਦਾ ਦੀ ਪ੍ਰਾਪਤੀ ਲਈ ਲੋਕ ਕਾਬੇ ਦੀ ਜ਼ਿਆਰਤ ਕਰਦੇ ਨੇ, ਜਿਸ ਖੁਦਾ ਦੀ ਯਾਦ ਵਿੱਚ ਸਦੀਆਂ ਤੱਕ ਚੌਂਕੜੇ ਲਾ ਕੇ ਬੈਠਾ ਜਾਂਦਾ ਏ, ਜਨਮਾਂ ਜਨਮੰਤਰਾਂ ਤੋਂ ਬਾਅਦ ਜੋ ਨਹੀਂ ਮਿਲਦਾ, ਅੱਜ ਮੈਂ ਲਾਲਾ ਨੂੰ ਮਿਲਿਆ, ਤੱਕਿਆ ਮੇਰੇ ਲਾਲਾ ਨੂੰ ਗੋਦ ਵਿੱਚ ਲੈ ਕੇ ਬੈਠਾ ਸੀ, ਗੁਰੂ ਗੋਬਿੰਦ ਸਿੰਘ ਤੂੰ ਸੱਚ ਕਹਿੰਦਾ ਸੀ, ਅਕਾਲ ਦੀ ਸੈਨਾ ਵਿੱਚ ਭਰਤੀ ਹੋ ਗਏ ਨੇ, ਅਕਾਲ ਸਦਾ ਰਹਿਣ ਵਾਲਾ ਹੈ, ਗੁਰੂ ਗੋਬਿੰਦ ਸਿੰਘ ਸਦੀਵੀ ਰਹਿਣ ਵਾਲਾ ਹੈ, ਤੇ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਗੋਦ ਮੱਲ ਲੈਂਦਾ ਹੈ, ਗੋਦ ਮਿਲਦੀ ਕਿੱਦਾਂ ਹੈ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੜ ਆਸ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰਾ, ਗੋਦ ਕਿੱਦਾਂ ਮਿਲਦੀ ਹੈ। ਗਾਲਿਬ ਨੇ ਉਰਦੂ ਵਿੱਚ ਲਿਖਿਆ, ਕਹਿੰਦਾ ਸ਼ਹਾਦਤ ਥੀ ਮੇਰੀ ਕਿਸਮਤ ਮੈਂ, ਗਾਲਿਬ ਲਿਖਦਾ ਹੈ ਸ਼ਹਾਦਤ ਥੀ ਮੇਰੀ ਕਿਸਮਤ ਮੈਂ, ਯੋ ਦੀ ਥੀ ਯੇ ਖੂਹ ਮੁਝਕੋ, ਯਹਾਂ ਤਲਵਾਰ ਕੋ ਦੇਖਾ ਜੁਗਾ ਦੇਤਾ ਥਾ ਗਰਦਨ ਕੋ, ਜਿਹੜੇ ਤਲਵਾਰ ਤੇ ਸਿਰ ਕਟਾ ਲੈਂਦੇ ਨੇ ਅਮਰ ਹੁੰਦੇ ਨੇ। ਐ ਨਸੀਰਾਂ ਦੇਖ ਗੁਰੂ ਗੋਬਿੰਦ ਸਿੰਘ ਦੀ ਅਕਾਲ ਸੈਨਾ ਵਿੱਚ ਤੇਰੇ ਲਾਲ ਨੇ ਕਹਿੰਦੀ ਅੱਖੀਂ ਦੇਖ ਲਿਆ ਹੈ। ਤੇ ਰਹੀ ਗੱਲ ਕੇਸਾਂ ਦੀ ਕੀਮਤ ਦੀ, ਭਾਈ ਨੰਦ ਲਾਲ ਨੇ ਤੇ ਕਹਿ ਦਿੱਤਾ ਸੀ, ਏਦਾਂ ਬੈਠੇ ਸਨ ਪਾਤਸ਼ਾਹ, ਤੇ ਜਿਹੜੇ ਕੇਸ ਪੀਰ ਬੁੱਧੂ ਸ਼ਾਹ ਨੂੰ ਮਿਲੇ, ਜਿਹੜੀ ਬਖਸ਼ਿਸ਼ ਮਿਲੀ, ਉਹ ਬਖਸ਼ਿਸ਼ਾਂ ਕਰਕੇ ਅਮਰਾਪਦ ਦੇ ਦਿੰਦਾ ਹੈ, ਅਮਰ ਕਰ ਦਿੰਦਾ ਹੈ। ਮੈਂ ਪੁੱਛਾਂ ਭਾਈ ਨੰਦ ਲਾਲ ਉਹਦੀ ਕੀਮਤ ਕੀ ਹੈ, ਸਿੱਖਾਂ ਪੁੱਛਿਆ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਕੇਸ ਹਰੇ ਕਰ ਰਹੇ ਸਨ, ਇੱਕ ਜ਼ੁਲਫ ਉੱਡੀ ਇੱਕ ਜ਼ੁਲਫ, ਚਿਹਰੇ ਤੋਂ ਇੱਕ ਜ਼ੁਲਫ ਉੱਡੀ, ਪਾਤਸ਼ਾਹ ਦੇ ਹਵਾ ਚੱਲੀ ਜ਼ੁਲਫ ਉੱਡੀ, ਕਲਮ ਚੁੱਕ ਲਈ ਭਾਈ ਨੰਦ ਲਾਲ ਨੇ, ਕਹਿੰਦਾ ਗੁਰੂ ਗੋਬਿੰਦ ਦੀ ਵਡਿਆਈ ਤੇ ਮੈਂ ਕੀ ਆਖਾਂ, ਗੁਰੂ ਗੋਬਿੰਦ ਸਿੰਘ ਐਸਾ ਬਖਸ਼ਿਸ਼ਾਂ ਦਾ ਮਾਲਕ ਹੈ, ਗੁਰੂ ਗੋਬਿੰਦ ਸਿੰਘ ਦੇ ਇੱਕ ਕੇਸ ਦੀ ਵਡਿਆਈ ਮੈਂ ਕਰ ਨਹੀਂ ਸਕਦਾ, ਏਡਾ ਬੇਸ਼ਕੀਮਤੀ ਹੈ। ਉਸਨੇ ਲਿਖ ਦਿੱਤਾ ਦੀਨੋ ਦੁਨੀਆ ਦਰਕ ਮੰਦੇ ਆਪਰੀ ਰੁਕ ਸਾਰੇ ਮਾ, ਹਰ ਦੋ ਆਲਮ ਕੀਮਤੇ ਯਕ ਤਾਰ ਮੂਏ ਯਾਰ ਮਾ। ਦੀਨ ਕਹਿੰਦੇ ਨੇ ਧਰਮ ਨੂੰ, ਦੁਨੀਆ ਕਹਿੰਦੇ ਨੇ ਜਗਤ ਨੂੰ, ਦਰ ਕਹਿੰਦੇ ਨੇ ਵਿੱਚ ਨੂੰ, ਕਮੰਦੇ ਕਹਿੰਦੇ ਨੇ ਫਾਹੀ ਨੂੰ। ਐ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਤੇਰੀ ਜ਼ੁਲਫ ਦਾ ਇੱਕ ਜਿਹੜਾ ਵਾਲ ਹੈ, ਐ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਤੇਰੀ ਵਡਿਆਈ ਤੇਰਾ ਮੁੱਲ ਕੋਈ ਕੀ ਪਾਵੇ, ਦੋਹੇ ਆਲਮ ਰਲ ਕੇ ਲੋਕ ਤੇ ਪ੍ਰਲੋਕ ਤੇਰੀ ਇੱਕ ਜ਼ੁਲਫ ਦੀ ਕੀਮਤ ਨਹੀਂ ਪਾ ਸਕਦੇ ਜਿਹੜੀ ਪੀਰ ਬੁੱਧੂ ਸ਼ਾਹ ਨੂੰ ਮਿਲ ਗਈ। ਐਸਾ ਪੀਰ ਬੁੱਧੂ ਸ਼ਾਹ ਬਖਸ਼ਿਸ਼ ਹੋ ਗਈ, ਦੀਨ ਦੁਨੀਆ ਦੇ ਮਾਲਕ ਨੇ ਨਿਵਾਜ ਦਿੱਤਾ। ਭਾਈ ਨੰਦ ਲਾਲ ਕਹਿੰਦੇ ਜੁਮਲ ਹੈ ਫੈਜ਼ੋ ਜ਼ੂਦ ਗੁਰੂ ਗੋਬਿੰਦ ਸਿੰਘ, ਕਿਰਪਾਵਾਂ ਕਰਨ ਵਾਲਾ ਅਮਰਤਾ ਬਖਸ਼ਣ ਵਾਲਾ, ਗੁਰ ਜੈਸਾ ਨਾਹੀ ਕੋ, ਚਾਹੇ ਮੁਸਲਮਾਨ ਸੀ ਉਹਨਾਂ ਪੀਰ ਕਿਹਾ, ਜ਼ਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ, ਗੁਰੂ ਗੋਬਿੰਦ ਪੀਰਾਂ ਦਾ ਪੀਰ ਮੰਨਿਆ, ਮੁਸਲਮਾਨਾਂ ਨੇ, ਹਿੰਦੂਆਂ ਨੇ ਗੁਰੂ ਮੰਨਿਆ, ਸਿੱਖਾਂ ਨੇ ਗੁਰੂ ਮੰਨਿਆ, ਝੋਲੀ ਅੱਡਣੀ ਹੈ, ਬਖਸ਼ਿਸ਼ਾਂ ਲੈਣੀਆਂ ਨੇ, ਪੀਰ ਬੁੱਧੂ ਸ਼ਾਹ ਵਾਂਗੂ ਅਮਰਾ ਪਦ ਲੈਣਾ ਹੈ, ਤੇ ਆ ਗੁਰ ਜੈਸਾ ਨਾਹੀ ਕੋ ਦੇਵ ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ। ਭੇਦ ਗੁਰੂ ਗੋਬਿੰਦ ਸਿੰਘ ਹੀ ਖੁਦਾ ਹੈ, ਉਹਦੇ ਦਰ ਤੇ ਝੋਲੀਆਂ ਅੱਡੀਏ, ਸਭ ਦੀਆਂ ਝੋਲੀਆਂ ਭਰਦਾ ਹੈ। ਜਿਹੜਾ ਉਹਦੇ ਦਰ ਦਾ ਹੋ ਗਿਆ ਆਪ ਮੁਕਤ, ਸੰਗੀ ਤਰੇ ਕੁੱਲ ਕੁਟੰਬ ਉਧਾਰੇ, ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ। ਆਈ ਮਾਈ ਸੈਲਫ ਆਈ ਐਮ ਇਮੈਂਸੀਪੇਟਡ, ਮੈਂ ਆਪ ਮੁਕਤ, ਸੇਵਾਦਾਰ ਕਹਿੰਦਾ ਹੈ, ਮੈਂ ਆਪ ਮੁਕਤ ਆਖਣ ਲੱਗਾ, ਮੇਰਾ ਪਰਿਵਾਰ ਮੁਕਤ, ਮੇਰੀਆਂ ਕੁੱਲਾਂ ਮੁਕਤ। ਜਿਹਨੂੰ ਗੁਰੂ ਗੋਬਿੰਦ ਸਿੰਘ ਬਖਸ਼ਿਸ਼ ਕਰ ਦੇਵੇ ਉਹ ਅਮਰ ਹੋ ਜਾਂਦਾ ਹੈ, ਉਹਦੀਆਂ ਕੁੱਲਾਂ ਤਰ ਜਾਂਦੀਆਂ ਨੇ। ਰੱਬ ਦਾ ਵਾਸਤਾ ਹੈ ਦਰ ਦਰ ਤੇ ਝੋਲੀਆਂ ਅੱਡਣੀਆਂ ਛੱਡ ਕੇ ਗੁਰੂ ਗੋਬਿੰਦ ਦੇ ਦਰ ਦੇ ਹੋਈਏ, ਉਹੀ ਝੋਲੀਆਂ ਭਰਨ ਵਾਲਾ ਖੁਦਾ ਹੈ। ਦੱਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ, ਪਰਮਾਤਮਾ ਦਾ ਸਰੂਪ ਹੈ। ਇੱਥੇ ਸਮਾਪਤੀ ਕਰਾਂ, ਗੁਰ ਮਹਿਮਾ ਮਿਸਰੀ ਮੇਰ ਸਮ, ਅਮਿਤ ਅਗਮ ਅਪਾਰ, ਚੀਟੀ ਮੁਖ ਨਿਜ ਪਰ ਲਿਆ ਕਿਛ ਅੰਤ ਨਾ ਪਾਰਾਵਾਰ। ਇਹ ਗੁਰੂ ਮਿਸ਼ਰੀ ਦਾ ਪਹਾੜ ਹੈ, ਤੇ ਸਾਡੇ ਵਰਗੇ ਨਾਚੀਜ਼ ਕਥਾਕਾਰ ਰਾਗੀ ਢਾਡੀ ਸਾਡੀ ਹਸਤੀ ਕੀੜੀ ਵਾਲੀ ਹੈ, ਤੇ ਕੀੜੀ ਹੁਣ ਸਾਰਾ ਮਿੱਠਾ ਕਿੱਥੋਂ ਛਕ ਸਕਦੀ ਹੈ, ਉਹਦੀ ਵਡਿਆਈ ਦਾ ਅੰਤ ਨਹੀਂ ਪੈ ਸਕਦਾ। ਦਾਸ ਇੱਥੇ ਹੀ ਆਪਣੇ ਵਿਚਾਰ ਨੂੰ ਸੰਕੋਚਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਦੀ ਅਗੰਮੀ ਕਲਮ ਨੂੰ ਬਿਆਨ ਕਰਦਿਆਂ, ਗੁਰੂ ਗੋਬਿੰਦ ਕੀ ਵਡਿਆਈ ਕਰਦਿਆਂ ਬੇਅੰਤ ਤਰੁੱਟੀਆਂ ਰਹਿ ਜਾਂਦੀਆਂ ਨੇ। ਆਪ ਸਰਬੱਤ ਸੰਗਤਾਂ ਦਾ ਧੰਨਵਾਦ, ਕੋਟਾਨ ਕੋਟ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ। ਹੁਣ ਇਸੇ ਤਰ੍ਹਾਂ ਇਕਾਗਰਤਾ ਬਣਾ ਕੇ ਰੱਖੋ ਜੀ। ਭਾਈ ਦਲਜੀਤ ਸਿੰਘ ਜੀ ਸੇਖੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜੀ ਦੇ ਮੁੱਖ ਸੇਵਾਦਾਰ, ਭਾਈ ਜਸਵੀਰ ਸਿੰਘ ਜੀ ਬੋਪਾ ਰਾਏ ਸੈਕਟਰੀ ਸਾਹਿਬ ਔਰ ਸਮੂਹ ਪ੍ਰਬੰਧਕ ਜਨਾਂ ਦਾ ਧੰਨਵਾਦ। ਔਰ ਇਹ ਗੁਰਮੁਖ ਪਿਆਰੇ ਬੈਠ ਕਰਕੇ ਆਪ ਸੰਗਤਾਂ ਨੂੰ ਗੁਰੂ ਨਾਨਕ ਨਿਰੰਕਾਰੀ ਦੀ ਕੀਰਤੀ ਦੇ ਨਾਲ, ਕੀਰਤਨ ਦੇ ਨਾਲ ਜੋੜਨਗੇ। ਸਭਨਾਂ ਦਾ ਧੰਨਵਾਦ ਹੈ ਜੀ। ਭਾਈ ਸਾਹਿਬ ਭਾਈ ਹੀਰਾ ਸਿੰਘ ਜੀ, ਭਾਈ ਸਰਬਜੀਤ ਸਿੰਘ ਜੀ, ਮਰਦੇ ਮੁਜਾਹਦ ਬਾਬਾ ਜਰਨੈਲ ਸਿੰਘ ਜੀ ਦੇ ਲਖਤੇ ਜਿਗਰ, ਭਾਈ ਇੰਦਰਜੀਤ ਸਿੰਘ ਜੀ, ਸਮੁੱਚੀਆਂ ਸਿੱਖ ਸੰਗਤਾਂ ਦਾ ਧੰਨਵਾਦ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।